ਉਹਨਾਂ ਲਈ ਸਵਾਦੀ ਪਕਵਾਨ ਖੁਦ ਤਿਆਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਖਾਣਾ ਤਿਆਰ ਕੀਤੇ ਜਾ ਰਹੇ ਭਾਂਡਿਆਂ ਤੋਂ ਸਿੱਧਾ ਪਰੋਸਿਆ ਜਾਂਦਾ ਹੈ ਤਾਂ ਸਵਾਦ ਹਮੇਸ਼ਾ ਵਧੀਆ ਹੁੰਦਾ ਹੈ। ਕੈਪਟਨ ਅਮਰਿੰਦਰ ਨੇ ਨਾ ਸਿਰਫ ਖਿਡਾਰੀਆਂ ਲਈ ਪਕਵਾਨ ਤਿਆਰ ਕੀਤੇ ਬਲਕਿ ਉਹਨਾਂ ਦੇ ਫਾਰਮ ਹਾਊਸ ਤੇ ਵਿਸ਼ੇਸ਼ ਮਹਿਮਾਨਾਂ ਨੂੰ ਖੁਦ ਖਾਣਾ ਵੀ ਪਰੋਸਿਆ। ਕੈਪਟਨ ਖਿਡਾਰੀਆਂ ਦੇ ਸਵਾਗਤ ਤੋਂ ਪਹਿਲਾਂ ਹੀ ਖਾਣਾ ਤਿਆਰ ਕਰਨ ਵਿੱਚ ਰੁੱਝੇ ਹੋਏ ਸਨ। ਉਹਨਾਂ ਨੇ ਖਿਡਾਰੀਆਂ ਲਈ ਆਪਣੇ ਹੱਥਾਂ ਨਾਲ ਪਕਵਾਨ ਤਿਆਰ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਓਲੰਪੀਅਨ ਖਿਡਾਰੀਆਂ ਨੂੰ ਖਾਣਾ ਖਵਾਉਣ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਤੰਜ ਕੱਸਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਸੋਈ ਦੇ ਵਿੱਚ ਰੋਟੀਆਂ ਬਣਾਉਣ ਦੀ ਥਾਂ ਤੇ ਜਨਤਾ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਨੇ। ਉਹਨਾਂ ਕਿਹਾ ਕਿ ਖਿਡਾਰੀਆਂ ਦਾ ਸਨਮਾਨ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਗੱਲ ਤਾਂ ਇਹ ਹੈ ਕਿ ਅਸੀਂ ਖਿਡਾਰੀਆਂ ਨੂੰ ਕੀ ਦਿੱਤਾ। ਉਹਨਾਂ ਕਿਹਾ ਕਿ ਅੱਜ ਇਹੋ ਜਿਹੇ ਹਾਲਾਤ ਨੇ ਕਿ ਪੰਜਾਬ ਦੇ ਖਿਡਾਰੀ ਹਰਿਆਣਾ ਵੱਲੋਂ ਖੇਡ ਰਹੇ ਹਨ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
You are listening to WTOR 770 AM, Youngstown, Toronto.
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ। ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗਵਰਨਮੈਂਟ ਆਫ ਓਨਟਾਰੀਓ ਵੱਲੋਂ।
ਟਰੱਕ ਡਰਾਈਵਰ ਵੀਰਾਂ ਵਾਸਤੇ ਖੁਸ਼ਖਬਰੀ, ਕੁਇਕ ਟਰੱਕ ਲਿਊਬ ਦੀ ਨੈਪਨੀ ਵਾਲੀ ਲੋਕੇਸ਼ਨ ਤੇ ਇਸ ਸਪਟੰਬਰ 9 ਨੂੰ ਇੱਕ ਦਿਨ ਦੀ ਲੱਗ ਰਹੀ ਹੈ ਧਮਾਕੇਦਾਰ ਸੇਲ। ਆਇਲ ਚੇਂਜ ਤੇ $50 ਆਫ ਲੈ ਸਕੋਗੇ। ਇਸ ਤੋਂ ਇਲਾਵਾ ਫ੍ਰੀ ਬਾਰਬੇਕਿਊ ਅਤੇ ਫ੍ਰੀ ਗਰੀਸ ਵੀ ਕੀਤੀ ਜਾਵੇਗੀ। 9 ਸਪਟੰਬਰ ਨੂੰ ਸਿਰਫ ਇੱਕ ਦਿਨ ਵਾਸਤੇ $50 ਆਫ ਦਿੱਤੇ ਜਾ ਰਹੇ ਨੇ। ਕੁਇਕ ਟਰੱਕ ਲਿਊਬ ਦੀ ਨੈਪਨੀ ਵਾਲੀ ਲੋਕੇਸ਼ਨ ਤੇ ਐਗਜ਼ਿਟ 579 ਫਰੋਮ 401। ਕੁਇਕ ਟਰੱਕ ਲਿਊਬ, ਜਾਓ ਤੇ ਪੈਸੇ ਬਚਾਓ। ਦੋਸਤੋ, ਪਿਛਲੇ ਲੰਬੇ ਸਮੇਂ ਤੋਂ ਤੁਸੀਂ ਨਗਾਰਾ ਰੇਡੀਓ ਨੂੰ ਮਹਾਮੋਹਣੀ ਪਿਆਰ ਦਿੱਤਾ। ਨਗਾਰਾ ਰੇਡੀਓ 3 ਵਜੇ ਤੋਂ ਲੈ ਕੇ 4 ਵਜੇ ਤੱਕ WTOR 770 ਤੇ ਸੁਣਦੇ ਹੋ। ਹੁਣ ਤੁਸੀਂ ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ WTOR 770 ਤੇ ਸੁਣ ਸਕਿਆ ਕਰੋਗੇ। ਕਿਸੇ ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-384-36 ਤੇ ਰਾਣਾ ਸਿੱਧੂ 905-915-84-84। ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ 416-910-8750, 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ newsom.org।
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ। ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ। ਬਚਪਨੇ ਵਿੱਚ ਵਾਪਸ ਪਰਤਣ ਲਈ ਆਪਣੇ ਬੱਚਿਆਂ ਤੇ ਉਹਨਾਂ ਦੇ ਸਾਥੀਆਂ ਦੀ ਸੁਰੱਖਿਆ ਲਈ ਮਦਦ ਕਰੋ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਜਗਮੀਤ ਸਿੰਘ ਤੇ ਗੇਓ ਬੈਨਿਸਟਰ ਕੁਆਰਕ ਨੂੰ ਹੀ ਵੋਟ ਪਾਉਂਗੀ। ਉਹ ਸਾਡੇ ਹੱਕਾਂ ਲਈ ਆਵਾਜ਼ ਉਠਾਉਂਦੇ ਆ।
ਤੂੰ ਬਿਲਕੁਲ ਸਹੀ ਕਿਹਾ, 20 ਸਪਟੰਬਰ ਨੂੰ ਮੈਂ ਵੀ NDP ਨੂੰ ਵੋਟ ਪਾਉਂਗੀ।
Walk-in Homeopath Clinic in Brampton, North America ਦੀ ਸਭ ਤੋਂ ਵੱਧ experienced homeopathy ਚੋ ਇੱਕ KD homeopathy, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕੇਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ। ਐਂਜਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ਼, ਵਾਲਾਂ ਦਾ ਝੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਅਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲ੍ਹਾ। ਕਾਲ ਕੁਲਦੀਪ ਹਿਤਕੇਆਰ 647-818-0055।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6427 702 V23 license number 10394।
सटन ग्रुप रियल्टी एक्सपर्ट नाल काम करदे जसतूर जी 6472486660। ईमानदार अते मेहनती रियल्टर जसतूर जी बड़े लंबे समय तो इस प्रोफेशन दे नाल जुड़े हुए हन। तुसी कोई घर खरीदना, वेचना या फिर इन्वेस्टमेंट प्रॉपर्टी दी भाल दे विच हो ता जसतूर जी नू अज ही कॉल करो 6472428667। जी हां 6472486660।
ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਪੀਰੀਅਡ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਪੀਰੀਅਡ। ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 ਦ ਗੋਲ ਰੋਡ Brampton. Visit www.techspirit.ca.
ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ, ਉਹ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ। ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005। ਜਗਦੀਸ਼ ਗਰੇਵਾਲ, ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲਸ ਦਾ ਜਿਹੜਾ ਰੱਖੇ ਖਿਆਲ।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ
ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਸੈਕੰਡ ਆਵਰ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਗਲਾ ਸਾਡਾ ਸੈਗਮੈਂਟ ਹੁੰਦਾ ਹੈ ਸਪੋਰਟਸ ਅਤੇ ਕੋਰੋਨਾ ਵਾਇਰਸ ਦਾ, ਅਤੇ ਉਹਦੇ ਲਈ ਇਸ ਸਮੇਂ ਗੁਰਪ੍ਰੀਤ ਭੁਰਵਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਟਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਦਿਨ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ।
ਵੈਰੀ ਗੁੱਡ ਮਾਰਨਿੰਗ, ਤੇ ਆਓ ਆਪਾਂ ਸਪੋਰਟਸ ਕਵਰ ਕਰੀਏ ਪਹਿਲਾਂ
ਜੀ। ਬਿਲਕੁਲ ਕੁਇਕਲੀ ਕਰਦੇ ਹਾਂ ਜੀ, ਮੈਨੂੰ ਪਤਾ ਪ੍ਰੋਗਰਾਮ ਅੱਜ ਬਹੁਤ ਬਿਜ਼ੀ ਹੈ। US ਓਪਨ ਤੋਂ ਸ਼ੁਰੂ ਕਰਦੇ ਹਾਂ ਜੀ। ਸੈਮੀਫਾਈਨਲ ਲਾਈਨਅਪ ਜਿਹੜਾ ਜੀ ਉਹ ਸੈਟਅਪ ਹੋ ਗਿਆ। ਅੱਜ ਲੇਲਾ ਫਰਨੈਂਡੀਜ਼ ਕੈਨੇਡੀਅਨ, ਉਹਨਾਂ ਦਾ ਸੈਬਾਲੈਂਕਾ ਦੇ ਮੈਚ ਨਾਲ ਮੈਚ ਜਿਹੜਾ ਜੀ ਸ਼ਾਮ ਨੂੰ 7 ਵਜੇ ਹੋਣਾ। ਔਰ ਮੈਨਜ਼ ਸੈਕਸ਼ਨ ਦੇ ਵਿੱਚ ਕੱਲ੍ਹ ਨੂੰ ਜਿਹੜਾ ਜੀ ਫੀਲਿਕਸ ਔਜੇ ਅਲੀਸੀਮੇ ਦਾ ਮੈਚ ਮੈਡਵੇਡੇਵ ਦੇ ਨਾਲ ਹੋਣਾ, ਉਹਦੀ ਹਲੇ ਟਾਈਮਿੰਗ ਜਿਹੜੀ ਹੈ ਜੀ ਸੈੱਟ ਨਹੀਂ ਹੋਈ। ਤੇ ਇਸ ਤੋਂ ਬਿਨਾਂ ਵਰਲਡ ਕੱਪ ਸੋਕਰ ਕੁਆਲੀਫਾਈਂਗ ਦੇ ਵਿੱਚ ਕੈਨੇਡਾ ਨੇ ਐਲ ਸਾਲਵਾਡੋਰ ਨੂੰ ਜਿਹੜਾ ਜੀ 3-0 ਦੇ ਨਾਲ ਹਰਾ ਦਿੱਤਾ ਹੈ। ਬੇਸਬਾਲ ਹਾਲ ਆਫ ਫੇਮ ਦੇ ਵਿੱਚ ਲੈਰੀ ਵਾਕਰ ਸੈਕਿੰਡ ਕੈਨੇਡੀਅਨ ਬਣੇ ਨੇ ਜੀ ਜਿਹੜੇ ਬੇਸਬਾਲ ਹਾਲ ਆਫ ਫੇਮ ਦੇ ਵਿੱਚ ਇੰਡਕਟ ਕੀਤੇ ਗਏ ਨੇ। ਇਸ ਤੋਂ ਪਹਿਲਾਂ ਫਰਗਸਨ ਜੈਨਕਿੰਸ ਪਹਿਲੇ ਸੀਗੇ। ਸੋ ਲੈਰੀ ਵਾਕਰ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਤੋਂ ਬਿਨਾਂ ਕੱਲ੍ਹ ਦੀ ਜਿਹੜੀ ਹੈ ਜੀ ਵੱਡੀ ਖਬਰ ਹੈ ਕਿ ਇੰਡੀਅਨ ਕ੍ਰਿਕਟ ਟੀਮ ਅਲੋਂਗ ਵਿਦ ਸਾਊਥ ਅਫਰੀਕਾ ਦੀ ਕ੍ਰਿਕਟ ਟੀਮ ਤੇ ਇੰਗਲੈਂਡ ਦੀ ਜਿਹੜੀ ਕ੍ਰਿਕਟ ਟੀਮ ਨੇ ਜੀ ਆਗਾਮੀ ਜਿਹੜਾ T20 ਵਰਲਡ ਕੱਪ ਅਗਲੇ ਮਹੀਨੇ ਹੋਣਾ ਉਹਦੇ ਲਈ ਸਿਲੈਕਟ ਹੋ ਚੁੱਕੀਆਂ ਨੇ। ਮੇਜਰ ਹਾਈਲਾਈਟਸ ਜਿਹੜੀਆਂ ਰਹੀਆਂ ਨੇ ਜੀ, ਫੈਫ ਡੂ ਪਲੈਸੀ, ਇਮਰਾਨ ਤਾਹਿਰ ਤੇ ਕ੍ਰਿਸ ਮੋਰਿਸ ਤਿੰਨਾਂ ਨੂੰ ਸਾਊਥ ਅਫਰੀਕਾ ਦੀ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ। ਔਰ ਇੰਗਲੈਂਡ ਨੇ ਜਿਹੜਾ ਸਕੁਆਡ ਸਿਲੈਕਟ ਕੀਤਾ ਜੀ ਉਹਦੇ ਵਿੱਚ ਬੈਨ ਸਟੋਕਸ ਜਿਹੜੇ ਨੇ ਜੀ ਟੀਮ ਦੇ ਵਿੱਚ ਨਹੀਂ ਨੇ। ਪਰ ਮੇਜਰ ਜਿਹੜੀ ਇੰਡੀਆ ਦੀ ਟੀਮ ਦੇ ਵਿੱਚ ਇੱਕ ਕੰਟਰੀਬਿਊਸ਼ਨ ਕਹਿ ਸਕਦੇ ਹੋ ਜਾਂ ਜਿਸ ਚੀਜ਼ ਦੀ ਉਮੀਦ ਬਹੁਤ ਘੱਟ ਲੋਕਾਂ ਨੂੰ ਸੀਗੀ, ਵੈਸੇ ਮੈਨੂੰ ਸੀਗੀ ਜੀ 2 ਸਾਲ ਪਹਿਲਾਂ ਹੀ, ਕਿ MS ਧੋਨੀ ਜਿਹੜੇ ਨੇ ਜੀ ਇੰਡੀਆ ਦੀ ਟੀਮ ਦੇ ਨਾਲ ਜਾਣਗੇ, ਨਾਟ ਐਜ਼ ਅ ਪਲੇਅਰ ਬਟ ਐਜ਼ ਅ ਮੈਂਟਰ ਆਫ ਦਾ ਇੰਡੀਅਨ ਕ੍ਰਿਕਟ ਟੀਮ। ਸੋ ਇੱਕ ਵੱਡੀ ਡਿਵੈਲਪਮੈਂਟ ਹੈ ਜੀ, ਦੈਟ ਕਲੀਅਰਲੀ ਸ਼ੋਜ਼ ਕਿ ਕੋਚ ਰਵੀ ਸ਼ਾਸਤਰੀ ਔਰ ਜਿਹੜੇ ਕੈਪਟਨ ਨੇ ਵਿਰਾਟ ਕੋਹਲੀ ਔਰ ਜਿਹੜੇ ਮੈਂਟਰ ਹੁਣ ਬਣੇ ਨੇ ਜੀ MS ਧੋਨੀ, ਉਹਨਾਂ ਦੀ ਜਿਹੜੀ ਕਮਾਂਡਰੀ ਹੈ, ਉਹਨਾਂ ਦਾ ਜਿਹੜਾ ਆਪਸ ਚ ਰਿਲੇਸ਼ਨਸ਼ਿਪ, ਰਿਸਪੈਕਟ, ਇੱਕ ਮਿਊਚੁਅਲ ਅੰਡਰਸਟੈਂਡਿੰਗ ਹੈ, ਉਹਨੂੰ ਜਿਹੜਾ ਜੀ ਫਲ ਪਿਆ ਅੱਜ। ਸੋ MS ਧੋਨੀ ਟੀਮ ਦੇ ਨਾਲ ਮੈਂਟਰ ਬਣ ਕੇ ਜਾਣਗੇ ਤੇ ਆਰ ਅਸ਼ਵਿਨ ਜਿਹੜੇ ਨੇ ਜੀ ਟੀਮ ਦੇ ਵਿੱਚ ਵਾਪਸ ਆਏ ਨੇ। ਤੇ ਆਪਾਂ ਸਪੋਰਟਸ ਨੂੰ ਅੱਜ ਇੱਥੇ ਰੈਪ ਅਪ ਕਰ ਦਿੰਦੇ ਹਾਂ ਜੀ। ਮੈਨੂੰ ਪਤਾ ਪ੍ਰੋਗਰਾਮ ਬਿਜ਼ੀ ਹੈ ਤੇ ਆਪਾਂ ਕੁਇਕਲੀ ਜਿਹੜਾ ਹੈ ਕਿ ਕੋਵਿਡ ਦੇ ਜਿਹੜੇ ਜੀ ਨੰਬਰ ਜੋ ਵੀ ਅਪਡੇਟ ਕਰਦੇ
ਹਾਂ, ਅੱਜ ਪ੍ਰੋਗਰਾਮ ਵੀ ਬਿਜ਼ੀ ਹੈ ਤੇ ਮੈਂ ਵੀ 3 ਟਾਸਕ ਇਸ ਸਮੇਂ ਕਰ ਰਿਹਾ ਹਾਂ।
ਠੀਕ ਹੈ ਜੀ।
ਇੱਕ ਮੇਰੀ ਡੀਲ ਚੱਲਦੀ ਹੈ, ਇੱਕ ਮੈਂ ਪ੍ਰੋਗਰਾਮ ਕਰ ਰਿਹਾ, ਸਾਜਦੀਪ ਆਏ ਨਹੀਂ ਇੱਥੇ, ਤੇ ਇੱਕ ਮੈਂ ਕਿਸੇ ਦੀ ਕਿਸੇ ਨਿੱਜੀ ਕੰਮ ਦੇ ਵਿੱਚ ਹੈਲਪ ਕਰ ਰਿਹਾ ਹਾਂ। ਸੋ ਉਹ ਵੀ ਜ਼ਰੂਰੀ ਹੈ ਉਹਨਾਂ ਨੂੰ। ਸੋ ਤਿੰਨ ਪਾਸੇ ਮੇਰੀ ਇਸ ਸਮੇਂ ਡਿਵਾਈਡਡ ਟੈਨਸ਼ਨ ਚੱਲ ਰਹੀ ਹੈ। ਸੋ ਗੋ ਹੈਡ, ਕੋਰੋਨਾ ਵਾਇਰਸ ਦੇ ਨੰਬਰਸ ਨੇ ਜਿਹੜੇ ਉਹ ਸਾਂਝੇ ਕਰ ਦਿਓ।
ਜੀ ਬਿਲਕੁਲ, ਵਰਲਡਵਾਈਡ ਜਿਹੜੇ ਨੇ ਜੀ 6,07,229 ਨਵੇਂ ਕੇਸ ਆਏ ਨੇ ਔਰ 9,836 ਜਿਹੜੀਆਂ ਨੇ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਯੂ ਐਸ ਏ ਦੇ ਵਿੱਚ 1,57,769 ਨਵੇਂ ਕੇਸ ਤੇ 1,700 ਡੈਥਸ, ਇੰਡੀਆ ਦੇ ਵਿੱਚ 43,406 ਨਵੇਂ ਕੇਸ 339 ਡੈਥਸ ਔਰ ਬ੍ਰਾਜ਼ੀਲ ਦੇ ਵਿੱਚ 14,430 ਨਵੇਂ ਕੇਸ ਤੇ 250 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਇਨ ਕੈਨੇਡਾ ਯੈਸਟਰਡੇ ਵੀ ਹੈ 4,132 ਕੇਸਿਸ, ਓਨਟੇਰੀਓ ਦੇ ਵਿੱਚ 554 ਨਵੇਂ ਕੇਸ 16 ਡੈਥਸ, ਕਿਊਬੈਕ ਦੇ ਵਿੱਚ 600 ਨਵੇਂ ਕੇਸ 3 ਡੈਥਸ, ਸਸਕੈਚਵਨ ਦੇ ਵਿੱਚ 405 ਨਵੇਂ ਕੇਸ 2 ਡੈਥਸ, ਬੀਸੀ ਦੇ ਵਿੱਚ 814 ਨਵੇਂ ਕੇਸ ਔਰ ਫਾਈਨਲੀ ਅਲਬਰਟਾ ਦੇ ਵਿੱਚ 1,166 ਨਵੇਂ ਕੇਸ ਤੇ 18 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਇਨ ਓਨਟੇਰੀਓ ਟੋਰੋਂਟੋ ਦੇ ਵਿੱਚ 149, ਪੀਲ ਚ 46, ਯੋਰਕ ਚ 41 ਤੇ ਹੈਮਿਲਟਨ ਦੇ ਵਿੱਚ 21 ਜਿਹੜੇ ਨੇ ਜੀ ਨਵੇਂ ਕੇਸ ਰਿਪੋਰਟ ਕੀਤੇ ਗਏ।
ਔਰ ਹੈਰੀ ਸਰਾਂ ਸਾਹਿਬ ਨੇ ਸਾਡੇ ਨਾਲ ਕੁਝ ਕੁਇਕਲੀ ਕਹਿਣਾ ਚਾਹੁੰਦੇ, ਉਹਨਾਂ ਦੀ ਗੱਲ ਸੁਣ ਲਈ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ,
ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ?
ਬਸ ਠੀਕ ਹੈ ਜੀ। ਸੁਣਾ, ਮੈਂ ਸੋਰੀ, ਮੈਨੂੰ ਪਤਾ ਤੁਹਾਡਾ ਪ੍ਰੋਗਰਾਮ ਬਿਜੀ ਹੈ। ਮੈਂ ਕੁਐਸਚਨ ਹੈ ਜੀ, ਟੀਮ ਅਨਾਊਂਸ ਕੀਤੀ ਹੈ ਜੀ ਕੱਲ ਇੰਡੀਆ ਨੇ, ਉਹਦੇ ਵਿੱਚ ਜਿਹੜਾ ਆਪਣਾ ਫਾਸਟ ਬੋਲਰ ਰੱਖਿਆ ਜੀ, ਤੁਸੀਂ ਉਹਨਾਂ ਤੋਂ ਸੈਟਿਸਫਾਈ ਹੋ? ਕਿਉਂਕਿ ਮੇਰੇ ਖਿਆਲ ਨਾਲ ਦੀਪਕ ਚਾਹਰ ਦੀ ਜਗ੍ਹਾ ਬਿਲਕੁਲ ਬਣਦੀ ਸੀ ਉਹਦੇ ਵਿੱਚ ਮੇਨ ਟੀਮ ਦੇ ਵਿੱਚ, ਇਹਨੇ ਸਿਰਫ 3 ਹੀ ਫਾਸਟ ਬੋਲਰ ਰੱਖਿਆ। ਚਲੋ ਚੌਥਾ ਹਾਰਦਿਕ ਪਾਂਡਿਆ ਹੈਗਾ, ਉਹ ਮਤਲਬ ਐਜ਼ ਐਨ ਆਲਰਾਊਂਡਰ ਆ ਉਹ, ਤੇ ਕੀ ਤੁਸੀਂ, ਮੈਂ ਸਪਿਨਰ ਬਹੁਤ ਜ਼ਿਆਦਾ ਖਿਡਾਏ ਹੋਏ ਆ ਤੇ ਫਾਸਟ ਬੋਲਰ ਬਹੁਤ ਘੱਟ ਆ,
ਇਸੇ ਕਰਕੇ ਜਿਹੜੇ ਤੁਸੀਂ ਦੇਖਦੇ ਹੋ ਕਿ ਸਟੈਂਡ ਬਾਈ ਤੇ 3 ਪਲੇਅਰ ਰੱਖੇ ਗਏ ਨੇ, ਉਹਨਾਂ ਦੇ ਵਿੱਚ ਦੀਪਕ ਚਾਹਰ ਦਾ ਨਾਮ ਜ਼ਰੂਰ ਹੈਗਾ ਜੀ। ਫ੍ਰੈਂਡ ਸਪਿਨ ਫ੍ਰੈਂਡਲੀ ਉੱਥੇ ਪਿਚਸ ਹੋਣੀਆਂ ਨੇ, ਸਮਾਲ ਗਰਾਊਂਡਸ ਹੋਣੀਆਂ ਨੇ, ਇਸੇ ਕਰਕੇ ਜਿਹੜੀ ਹੈ ਜੀ ਸਪਿਨ ਹੈਵੀ ਜਿਹੜਾ ਹੈ ਜੀ ਉਹਨਾਂ ਨੇ ਆਪਣਾ ਸਕੁਆਡ ਚੁਣਿਆ ਹੈਗਾ, ਉਹਦੇ ਵਿੱਚ ਕਾਫੀ ਜ਼ਿਆਦਾ ਵਧੀਆ ਸਪਿਨਰ ਹੈਗੇ ਨੇ। ਪਰ ਮੈਂ ਮੰਨਦਾ ਜੀ ਤੁਹਾਡੀ ਗੱਲ ਦੇ ਨਾਲ ਸਹਿਮਤ ਹੈ, ਇੱਕ ਸਪਿਨਰ ਘੱਟ ਕਰਕੇ ਤੇ ਸ਼ਾਇਦ ਦੀਪਕ ਚਾਹਰ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਸੀ ਜਾਂ ਫਿਰ ਸ਼ਾਰਦੁਲ ਠਾਕਰ ਨੂੰ, ਬਟ ਓਨਲੀ ਟਾਈਮ ਵਿਲ ਟੈਲ ਕਿ ਕਿਹੋ ਜੀ ਟੀਮ ਜਿਹੜੀ ਹੈ ਜੀ ਸਿਲੈਕਟਰ ਨੇ ਸਿਲੈਕਟ ਕੀਤੀ ਹੈ। ਲੈਟਸ ਵਿਸ਼ ਦੈਮ ਆਲ ਦਾ ਬੈਸਟ।
ਥੈਂਕ ਯੂ ਗੁਰਪ੍ਰੀਤ ਜੀ, ਧੰਨਵਾਦ।
ਧੰਨਵਾਦ ਜਗਦੀਸ਼ ਜੀ।
ਮਿਆਕ ਪਟਨਾਗਰ ਦਾ ਮੈਂ ਨੰਬਰ ਦੇਣਾ ਚਾਹਾਂਗਾ, ਜੀ ਐਨ ਈ ਮੋਰਗੇਜ ਤੋਂ 647-702-2023, 647-702-2023 ਮਿਆਕ ਪਟਨਾਗਰ ਜੀ ਦਾ ਨੰਬਰ ਹੈ। ਮੋਰਗੇਜ ਚਾਹੀਦੀ ਹੈ ਤਾਂ ਇਹਨਾਂ ਨਾਲ ਸੰਪਰਕ ਕਰਨਾ, 647-702-2023। ਟੈਕਸ ਪੇਡ ਦਾ ਨੰਬਰ 905-621-4100, 905-621-4100 ਟੈਕਸ ਪੇਡ ਦਾ ਨੰਬਰ ਹੈ। ਤੁਸੀਂ ਸਿਕਿਉਰਿਟੀ ਕੈਮਰਾ ਲਗਵਾਉਣਾ ਚਾਹੁੰਦੇ ਹੋ ਅਤੇ ਤੁਸੀਂ ਕੋਈ ਘਰ ਜਾਂ ਫਿਰ ਸਟੋਰ ਖੋਲਿਆ, ਕੈਸ਼ ਰਜਿਸਟਰ ਤੇ ਸਿਕਿਉਰਿਟੀ ਕੈਮਰਾ ਲਗਵਾਉਣੇ ਨੇ, ਜਾਂ ਫਿਰ ਤੁਸੀਂ ਟਰੱਕ ਯਾਰਡ ਹੈ ਤੁਹਾਡਾ ਉਹਦੇ ਲਈ ਸਿਕਿਉਰਿਟੀ ਕੈਮਰੇ ਚਾਹੀਦੇ ਨੇ, ਘਰ 'ਚ ਤੁਸੀਂ ਥੀਏਟਰ ਬਣਾ ਰਹੇ ਹੋ ਉਹਦੇ ਲਈ ਪ੍ਰੋਪਰ ਸਾਊਂਡ ਵਾਰਡਸ ਵਗੈਰਾ ਅਤੇ ਵਾਇਰਿੰਗ ਉਹਦੀ ਪ੍ਰੋਪਰ ਕਰਾਉਣੀ ਹੈ, ਤਾਂ ਟੈਕਸ ਪੇਡ ਤੁਹਾਡੀ ਸੇਵ ਵਿੱਚ ਹਾਜ਼ਰ ਹੈ। ਟੈਕਸ ਪੇਡ ਦਾ ਨੰਬਰ ਨੋਟ ਕਰ ਲਓ, 905-621-4100, 905-621-4100। ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ASR ਗਰੁੱਪ ਤੁਹਾਡੀ ਸੇਵ ਵਿੱਚ ਹਾਜ਼ਰ ਹੈ। ਬੇਸਮੈਂਟ ਡਰਾਈਵੇ ਰੈਨੋਵੇਸ਼ਨ ਦੇ ਲਈ 647-546-1300, 647-546-1300। ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ ਦਾ ਨੰਬਰ 416-271-4877, 416-271-4877, 416-271-4877 ਸੁਖਵਿੰਦਰ ਕੰਗ ਜੀ ਦਾ ਨੰਬਰ ਹੈ। ਔਰ ਮੇਰੇ ਨਾਲ ਇਸ ਸਮੇਂ ਹਰੀਸ਼ ਵਰਮਾ ਜੀ ਜੁੜ ਚੁੱਕੇ ਨੇ, ਔਰ ਹਰੀਸ਼ ਵਰਮਾ ਜੀ ਕਾਫੀ ਦਿਨਾਂ ਬਾਅਦ ਸਾਡੇ ਨਾਲ ਸਾਂਝ ਪਾ ਰਹੇ ਨੇ। ਭਾਰਤ ਚਲੇ ਗਏ ਸੀਗੇ ਇੰਡੀਆ, ਅਤੇ ਉੱਥੇ ਫਿਰ ਫਲਾਈਟਾਂ ਬੰਦ ਹੋਣ ਕਾਰਨ ਉੱਥੇ ਸਟੱਕ ਹੋ ਗਏ ਅਤੇ ਵਾਪਸ ਆਏ ਨੇ। ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਨਿਰਵਾ ਸਾਹਿਬ, ਥੈਂਕ ਯੂ ਵੈਰੀ ਮੱਚ, ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਬਹੁਤ ਸਰੋਤੇ ਤੁਹਾਨੂੰ ਮਿਸ ਕਰ ਰਹੇ ਸਨ, ਕਈਆਂ ਨੇ ਸਾਡੇ ਤੋਂ ਨੰਬਰ ਵੀ ਤੁਹਾਡਾ ਲਿਆ ਅਤੇ ਪੁੱਛਿਆ ਵੀ ਕਿ ਡਾਕਟਰ ਸਾਹਿਬ ਕਿੱਧਰ ਗਏ ਨੇ। ਸੋ ਡਾਕਟਰ ਸਾਹਿਬ ਵਾਪਸ ਆ ਗਏ ਨੇ, 416-804-1500 ਇਹਨਾਂ ਦਾ ਨੰਬਰ ਹੈ, 416-804-1500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਇਹਨਾਂ ਦੀ ਕਲੀਨਿਕ ਹੈ ਜਿਹੜੀ ਬ੍ਰੈਂਪਟਨ ਹਾਸਪਿਟਲ, ਸਿਵਿਕ ਹਾਸਪਿਟਲ ਦੇ ਲਾਗੇ ਬਿਲਡਿੰਗ ਦੇ ਵਿੱਚ ਸਥਿਤ ਹੈ, 6ਵੇਂ ਫਲੋਰ ਦੇ ਉੱਤੇ। ਆਪਣਾ ਯੂਨਿਟ ਨੰਬਰ ਕਿੰਨਾ?
601
ਨੰਬਰ ਯੂਨਿਟ ਹੈ, ਉੱਥੇ ਕਲੀਨਿਕ ਹੈ, ਬੜੀ ਵਧੀਆ ਨੀਟ ਐਂਡ ਕਲੀਨ ਕਲੀਨਿਕ ਹੈ, ਉੱਥੇ ਤੁਸੀਂ ਜਾ ਸਕਦੇ ਹੋ, ਕੰਸਲਟੇਸ਼ਨ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਬਿਮਾਰੀ ਹੈ, ਉਹਦਾ ਇਲਾਜ ਤੁਸੀਂ ਆਯੁਰਵੈਦਿਕ ਢੰਗ ਰਾਹੀਂ ਕਰਵਾਉਣਾ ਹੈ, ਤਾਂ ਉਹਦੇ ਲਈ ਤੁਹਾਨੂੰ ਇਹ ਮਦਦ ਕਰਦੇ ਨੇ। ਡਾਕਟਰ ਸਾਹਿਬ ਕਿਵੇਂ ਰਿਹਾ ਫਿਰ ਸਫ਼ਰ ਇੰਡੀਆ ਦਾ?
ਇੰਡੀਆ ਪਹਿਲਾਂ 3 ਮਹੀਨੇ ਦਾ ਸਾਰਾ ਪੂਰਾ ਵਰਲਡ ਹੀ ਬੰਦ ਸੀਗਾ, ਉਸ ਤੋਂ ਬਾਅਦ ਫਿਰ ਜਦੋਂ ਫਲਾਈਟਾਂ ਸ਼ੁਰੂ ਹੋਈਆਂ ਉਹਨਾਂ ਨੇ ਇੰਡੀਆ ਤੋਂ ਟਰੈਵਲ ਬੈਨ ਕੀਤਾ ਹੋਇਆ। ਹੁਣ ਵੀ ਕੈਨੇਡਾ ਨੇ 21 ਸਪਟੰਬਰ ਤੱਕ ਟਰੈਵਲ ਬੈਨ ਕੀਤਾ, ਫਿਰ ਕਿਸੇ ਤੀਜੇ ਕੰਟਰੀ ਰਾਹੀਂ ਆਉਣਾ ਪੈਂਦਾ। ਤੇ ਮੈਂ ਪਹਿਲਾਂ ਤਾਂ ਸੋਚਿਆ ਸੀਗਾ ਕਿ ਮੈਕਸੀਕੋ ਰਾਹੀਂ ਚਲੇ ਜਾਂਦੇ, ਫਿਰ ਹੁਣ ਦੁਬਈ ਰਾਹੀਂ ਫਲਾਈਟਾਂ ਖੁੱਲੀਆਂ ਤਾਂ ਉਹ ਥੋੜਾ ਸੌਖਾ, ਕਿਉਂਕਿ ਉਹ RT-PCR ਟੈਸਟ ਕਰਾਉਣਾ ਪੈਂਦਾ। ਮੇਰਾ ਫਲਾਈਟ ਚੜ੍ਹਨ ਤੋਂ ਪਹਿਲਾਂ, ਕੈਨੇਡਾ ਦੀ ਫਲਾਈਟ ਲੈਣ ਤੋਂ ਪਹਿਲਾਂ 4 ਵਾਰ RT-PCR ਟੈਸਟ ਹੋਇਆ, 4 ਵਾਰ। ਪਹਿਲਾਂ ਲੈਬੋਰਟਰੀ ਚ ਕਰਾਉਣਾ ਪੈਂਦਾ, ਫਿਰ ਏਅਰਪੋਰਟ ਤੇ ਜਾ ਕੇ, ਫਿਰ ਅੱਗੇ ਦੁਬਈ ਉਤਰ ਕੇ ਕਰਦੇ ਆ, ਫਿਰ ਦੁਬਈ ਤੋਂ ਚੜ੍ਹਨ ਲੱਗੇ ਕਰਦੇ ਆ। 4 ਵਾਰ 48 ਘੰਟੇ ਚ ਟੈਸਟ ਹੁੰਦਾ, ਤੇ ਥੋੜਾ ਜਿਹਾ ਘਬਰਾਹਟ ਹੁੰਦੀ ਹੈ ਵੀ ਕਿਸੇ ਟੈਸਟ ਪੋਜ਼ਿਟਿਵ ਨਾ ਆ ਜਾਵੇ, ਕਿਉਂਕਿ ਇਹ ਦੇਖਿਆ ਗਿਆ ਵੀ ਕਈ ਪੇਸ਼ੈਂਟਸ ਨੂੰ ਸਿਮਟਮ ਵੀ ਨਹੀਂ ਹੁੰਦੇ ਤਾਂ ਵੀ ਟੈਸਟ ਪੋਜ਼ਿਟਿਵ ਆ ਜਾਂਦਾ। ਜੇ ਟੈਸਟ ਪੋਜ਼ਿਟਿਵ ਆ ਜਾਵੇ ਤਾਂ ਉਹੀ ਕੰਟਰੀ ਦੇ ਵਿੱਚ 14 ਦਿਨ ਲਈ ਕੁਆਰੰਟਾਈਨ ਕਰਨਾ ਪੈਂਦਾ, ਤੇ ਉਹ ਫਿਰ ਲੇਕਿਨ ਸਾਰਾ ਕੁਛ ਠੀਕ ਰਿਹਾ, ਹੁਣ ਇੱਥੇ ਪਹੁੰਚ ਗਿਆ। ਪਹੁੰਚ ਕੇ ਹੁਣ ਆਪਾਂ ਦੁਬਾਰਾ ਤੋਂ ਅਸੀਂ ਆਪਣਾ ਸਿਲਸਿਲਾ ਸ਼ੁਰੂ ਕਰਾਂਗੇ, ਜਿਹੜੀ ਹੈਲਥ ਪ੍ਰੋਗਰਾਮ, ਹੈਲਥ ਬਾਰੇ ਜਿੰਨੀ ਜਾਗਰੂਕਤਾ
ਵੱਖਰੇ ਵੱਖਰੇ ਫਲਾਈਟਾਂ ਆਉਂਦੀਆਂ ਨੇ, ਇਹਨਾਂ ਦੇ ਵਿੱਚ ਜਿਹੜੇ ਟੈਸਟ ਵਗੈਰਾ ਹੁੰਦੇ ਨੇ, ਇਹਦੇ ਬਾਰੇ ਕੁਝ ਦੱਸਣਾ ਚਾਹੋਗੇ? ਸਰੋਤੇ ਜਿਹੜੇ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਫਲਾਈਟਾਂ ਲੈ ਕੇ ਆ ਰਹੇ ਨੇ।
ਦੇਖੋ, ਜਿਹੜੀ ਗੌਰਮੈਂਟ ਆਫ ਇੰਡੀਆ ਨੇ ਜਿਹੜਾ ਰੂਲ ਬਣਾਇਆ ਹੋਇਆ, ਉਹ ਬੜਾ ਬੜੀ ਇੱਕ ਧਿਆਨ ਦੇਣ ਦੀ ਗੱਲ ਹੈ। ਉੱਥੇ ਸਿਰਫ ICMR, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ, ਇਹਦੇ ਤੋਂ ਜਿਹੜੀ ਅਪਰੂਵਡ ਲੈਬੋਰਟਰੀ ਹੈ ਉਹਦੇ ਟੈਸਟ ਨੂੰ ਹੀ ਏਅਰਪੋਰਟ ਤੇ ਮਾਨਤਾ ਮਿਲਦੀ ਹੈ। ਜੇ ਤੁਸੀਂ ਕਿਸੇ ਹੋਰ ਲੈਬੋਰਟਰੀ ਤੋਂ ਟੈਸਟ ਕਰਾ ਕੇ ਲੈ ਕੇ ਜਾਓਗੇ, ਉਹਨਾਂ ਨੇ ਤੁਹਾਨੂੰ ਏਅਰਪੋਰਟ ਤੇ ਵਾਪਸ ਭੇਜ ਦੇਣਾ। ਦੂਜੀ ਗੱਲ, ਜਿਹੜੀ ਤੁਹਾਡੀ ਟੈਸਟ ਦੀ ਰਿਪੋਰਟ ਹੈ ਉੱਥੇ ਪ੍ਰੋਪਰ ਸਟੈਂਪਿੰਗ ਹੋਣੀ ਚਾਹੀਦੀ ਹੈ। ਉਹ ਇਹ ਨਹੀਂ ਹੈ ਕਿ ਤੁਸੀਂ ਵਟਸਐਪ ਮੈਸੇਜ ਲੈ ਲਿਆ ਤੇ ਉੱਥੇ ਫੋਨ ਤੇ ਉਹਨਾਂ ਨੂੰ ਦਿਖਾਓ। ਸੋ ਇਹ ਉਹ ਕਹਿੰਦੇ ਨੇ ਫਿਜ਼ੀਕਲ ਸਾਨੂੰ ਰਿਪੋਰਟ ਦਿਖਾਓ, ਉਹਦੇ ਤੇ ਸਟੈਂਪ ਲੱਗੀ ਹੋਵੇ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਜਿਹੜਾ ਇੰਡੀਆ ਦਾ ਇੰਟਰਨੈਸ਼ਨਲ ਏਅਰਪੋਰਟ ਹੈ ਦਿੱਲੀ ਦਾ, IGI ਏਅਰਪੋਰਟ, ਉਹਦੇ ਫਸਟ ਫਲੋਰ ਤੇ ਮੈਟਰੋ ਸਟੇਸ਼ਨ ਹੈ, ਉੱਥੇ ਉਹਨਾਂ ਨੇ ਇੱਕ ਟੈਸਟਿੰਗ ਦੀ ਵਿਵਸਥਾ ਕੀਤੀ ਹੈ। ਕਾਫੀ ਬੜੀ ਲੈਬੋਰਟਰੀ ਬਣਾਈ ਹੈ ਉਹਨਾਂ ਨੇ, ਉਹਦੇ ਵਿੱਚ ਏਅਰਪੋਰਟ ਤੇ ਆ ਕੇ ਤੁਹਾਡੀ ਏਅਰਲਾਈਨ ਵਾਲੇ ਟੈਸਟ ਕਰਾਉਂਦੇ ਨੇ, ਉਹ ਦੂਜਾ ਟੈਸਟ ਹੈ। ਉੱਥੇ ਮੈਂ ਗਲਤੀ ਕੀ ਕੀਤੀ, ਮੈਂ ਪਹਿਲਾਂ ਹੀ ਏਅਰਪੋਰਟ ਦੇ ਅੰਦਰ ਚਲੇ ਗਿਆ, ਲੇਕਿਨ ਬਾਅਦ ਦੇ ਵਿੱਚ ਉਹ ਕਹਿੰਦੇ ਜੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਿੰਨੀ ਦੇਰ ਤੱਕ ਏਅਰਲਾਈਨ ਵਾਲੇ ਤੁਹਾਡੀ ਟਿਕਟ ਨੂੰ ਵੇਰੀਫਾਈ ਨਹੀਂ ਕਰ ਲੈਂਦੇ। ਉਹ ਸੋ ਮੈਂ ਸਰੋਤਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਵੀ ਜੇ ਕਿਸੇ ਦੇ ਰਿਸ਼ਤੇਦਾਰ ਨੇ, ਦੋਸਤ ਭੈਣ ਭਰਾ ਨੇ ਉੱਥੋਂ ਆਉਣਾ ਹੈ, ਤਾਂ ਉਹਨਾਂ ਨੂੰ ਦੱਸ ਦੇਣ ਕਿ ਪਹਿਲਾਂ ਹੀ ਏਅਰਪੋਰਟ ਐਂਟਰ ਕਰਨ ਤੋਂ ਪਹਿਲਾਂ ਹੀ ਮੈਟਰੋ ਸਟੇਸ਼ਨ ਦੇ ਉੱਪਰ ਜਿੱਥੇ ਕੋਵਿਡ ਦਾ ਟੈਸਟ ਹੁੰਦਾ ਉੱਥੇ ਜਾ ਕੇ ਪਹਿਲਾਂ ਹੀ ਟੈਸਟ ਕਰਾ ਲੈਣ, ਆਪਣੀ ਟਿਕਟ ਔਰ ਪਾਸਪੋਰਟ ਦਿਖਾ ਕੇ। ਤੇ ਉਹ ਟੈਸਟ ਰੈਪਿਡ PCR ਟੈਸਟ ਹੈ, ਉਹਦੀ ਰਿਪੋਰਟ 15-20 ਮਿੰਟ ਚ ਆ ਜਾਂਦੀ ਹੈ। ਉਹ ਰਿਪੋਰਟ ਲੈ ਕੇ ਹੀ ਉਹ ਜਿਹੜੀ ਏਅਰਲਾਈਨ ਆ ਉਹਨਾਂ ਦੇ ਕਾਊਂਟਰ ਤੇ ਜਾਣ, ਅਦਰਵਾਈਜ਼ ਪਹਿਲਾਂ ਕਾਊਂਟਰ ਤੇ ਜਾਣਗੇ, ਲਾਈਨ ਚ ਲੱਗਣਗੇ, ਫਿਰ ਦੁਬਾਰਾ ਤੋਂ ਟੈਸਟ ਹੋਊਗਾ, ਉਹਨਾਂ ਨੂੰ ਬਾਹਰ ਲੈ ਕੇ ਜਾਣਗੇ। ਉਹ ਕਈ ਵਾਰ ਸਮਾਂ ਘੱਟ ਜਾਂਦਾ, ਇਹਨਾਂ ਨੂੰ ਫਲਾਈਟ ਦਾ ਟਾਈਮ ਹੋ ਜਾਂਦਾ। ਸੋ ਇਹ ਬਹੁਤ ਧਿਆਨ ਦੇਣ ਦੀ ਲੋੜ ਹੈ।
ਅੱਛਾ, ਰਸਤੇ ਵਿੱਚ ਜਿਹੜੇ ਟੈਸਟ ਹੁੰਦੇ ਨੇ ਉਹਨਾਂ ਬਾਰੇ ਵੀ ਅਪਡੇਟ ਕਰ ਦਿਓ, ਦੱਸ ਦਿਓ ਸਾਡੇ ਸਰੋਤਿਆਂ ਨੂੰ ਜਾਣਕਾਰੀ ਦੇ ਦਿਓ।
ਰਸਤੇ ਦੇ ਵਿੱਚ ਜਦੋਂ ਦੁਬਈ ਉਤਰਨਾ ਉਹਨਾਂ ਨੇ ਟੈਸਟ ਕਰਨਾ RT-PCR ਟੈਸਟ, ਰੈਪਿਡ PCR ਜਿਹਦਾ, ਔਰ ਉਹ ਟੈਸਟ ਤੁਹਾਨੂੰ ਨਾਲ ਹੀ ਉਹ ਕਹਿ ਦਿੰਦੇ ਨੇ ਕਿ ਜਿੰਨੀ ਦੇਰ ਤੱਕ ਇਹਦੀ ਰਿਪੋਰਟ ਨਹੀਂ ਆਊਗੀ ਉਨੀ ਦੇਰ ਤੱਕ ਤੁਸੀਂ ਹੋਟਲ ਦੇ ਕਮਰੇ ਤੋਂ ਬਾਹਰ ਨਹੀਂ ਜਾ ਸਕਦੇ, ਮਾਰਕੀਟ ਚ ਤੁਸੀਂ ਸ਼ੋਪਿੰਗ ਵਗੈਰਾ ਕਰਨ ਨਹੀਂ ਜਾ ਸਕਦੇ। ਜੇ ਤੁਸੀਂ ਜਾਂਦੇ ਹੋ ਤਾਂ $30,000 ਦਾ ਫਾਈਨ ਹੈ। ਹਾਂ, ਜਦੋਂ ਤੁਹਾਡੀ ਰਿਪੋਰਟ ਤੁਹਾਡੇ ਮੋਬਾਈਲ ਦੇ ਉੱਤੇ ਮੈਸੇਜ ਆ ਗਿਆ ਵੀ ਰਿਪੋਰਟ ਨੈਗੇਟਿਵ ਹੈ, ਫਿਰ ਤੁਸੀਂ ਜਾ ਸਕਦੇ ਹੋ। ਜੇ ਤੁਹਾਡੀ ਰਿਪੋਰਟ ਪੋਜ਼ਿਟਿਵ ਹੈ ਤੇ ਤੁਸੀਂ ਚਲੇ ਗਏ, ਉਹਦਾ ਫਾਈਨ ਹੋ ਜਾਣਾ। ਸੋ ਇਹ ਬੜੀ ਇੰਪੋਰਟੈਂਟ ਗੱਲ ਹੈ। ਔਰ ਤੀਜਾ, ਜਿਹੜੀ ਜਦੋਂ ਤੁਸੀਂ ਟੋਰੋਂਟੋ ਲਈ ਫਲਾਈਟ ਪਕੜਨੀ ਹੈ ਦੁਬਈ ਤੋਂ, ਤਾਂ ਉੱਥੇ ਉਹਨਾਂ ਨੇ ਫਿਰ ਦੁਬਾਰਾ ਟੈਸਟ ਕਰਨਾ ਤੁਹਾਡਾ। ਉਹ ਲੋਕਲ ਲੈਬੋਰਟਰੀ ਹੁੰਦੀ ਹੈ ਦੁਬਈ ਦੀ, ਉਹਦੀ ਸਾਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਕਿਉਂਕਿ ਜੇ ਕਈ ਵਾਰ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਲੈਬੋਰਟਰੀ ਵਾਲੇ ਆਏ ਸੀ, ਉਹਨਾਂ ਦੇ ਕੰਟੈਕਟ ਨੰਬਰ ਕਿਆ ਹੈ। ਔਰ ਜੇ ਤੁਹਾਡੇ ਕੋਲ ਉਹ ਰਿਪੋਰਟ ਨਾ ਆਈ, ਫਿਰ ਤੁਸੀਂ ਫਲਾਈਟ ਨਹੀਂ ਪਕੜ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਦੇਣਾ ਪਊਗਾ, ਤਾਂ ਤੁਸੀਂ ਉੱਥੋਂ ਫਲਾਈਟ ਪਕੜ ਸਕਦੇ ਹੋ। ਜੇ ਤੁਹਾਡੇ ਕੋਲ ਰਿਪੋਰਟ ਨਹੀਂ ਹੈ, ਉਹਨਾਂ ਨੇ ਸਿੰਪਲੀ ਕਹਿਣਾ ਜੀ ਸੋਰੀ, ਤੁਹਾਨੂੰ ਅਸੀਂ ਪਲੇਨ ਤੇ ਨਹੀਂ ਬੋਰਡ ਕਰ ਸਕਦੇ।
ਅੱਛਾ, ਉਹ ਤੋਂ ਵਾਪਸ ਵੀ ਭੇਜ ਦਿੰਦੇ ਨੇ?
ਹਾਂਜੀ ਹਾਂਜੀ ਬਿਲਕੁਲ, ਬਹੁਤ ਸਾਰੇ ਲੋਕ ਏਅਰਪੋਰਟ ਤੋਂ ਵਾਪਸ ਜਾ ਰਹੇ ਨੇ
ਦੁਬਈ ਤੋਂ।
ਕਈਆਂ ਦੀਆਂ ਫਲਾਈਟਾਂ ਰਿਪੋਰਟ ਨਾ ਆਉਣ ਕਰਕੇ ਦੁਬਈ ਤੋਂ ਮਿਸ ਹੋ ਰਹੀਆਂ ਨੇ। ਸੋ ਇਸ ਕਰਕੇ ਇਹ ਪਹਿਲਾਂ ਸਾਰੀ ਜਾਣਕਾਰੀ ਲੈ ਕੇ ਜਾਣ ਤੇ ਔਰ ਇਹ ਜਿਹੜਾ ਔਖਾ ਕੰਮ ਹੈ ਜੀ, ਕਾਫੀ ਇੰਨਾ ਸੌਖਾ ਨਹੀਂ ਹੈ। ਜੇ ਕਿਸੇ ਨੇ ਆਉਣਾ ਹੈ, ਜੇ ਕਿਸੇ ਜਿਵੇਂ ਸਟੂਡੈਂਟਸ ਬਹੁਤ ਆ ਰਹੇ ਨੇ, ਸਟੂਡੈਂਟਸ ਆ ਰਹੇ ਨੇ, ਲੇਕਿਨ ਜਿਹੜੇ ਬਜ਼ੁਰਗ ਆਣਗੇ ਜੇ ਉਹ ਇਕੱਲੇ ਆ ਰਹੇ ਨੇ, ਉਹਨਾਂ ਲਈ ਥੋੜਾ ਜਿਹਾ ਔਖਾ ਹੋ ਸਕਦਾ ਕਿਉਂਕਿ ਇਹ ਨੱਠ ਭੱਜ ਕਾਫੀ ਕਰਨੀ ਪੈਂਦੀ ਹੈ।
ਜੀ, ਸੋ ਏਡਾ ਸੌਖਾ ਨਹੀਂ ਗਾ ਇਹਨਾਂ ਵੱਖਰੇ ਵੱਖਰੇ ਰਾਹਾਂ ਰਾਹੀਂ ਇੱਥੇ ਪਹੁੰਚਣਾ।
ਜੀ ਜੀ ਜੀ।
ਔਰ ਰਾਈਟ, ਸੋ 416-804-1500 ਇਹਨਾਂ ਦਾ ਨੰਬਰ ਹੈ। ਤੁਸੀਂ ਆਯੁਰਵੈਦਿਕ ਰਾਹੀਂ ਕੋਈ ਆਪਣੀ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਜ਼ਰੂਰ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਡਾਕਟਰ ਸਾਹਿਬ, ਇੰਨਾ ਸਮਾਂ ਉੱਥੇ ਰਹੇ ਹੋ, ਡੈਫੀਨੇਟਲੀ ਕੋਈ ਨਾ ਕੋਈ ਨਵੀਆਂ ਜੜੀਆਂ ਬੂਟੀਆਂ ਜਾਂ ਉਹਨਾਂ ਬਾਰੇ ਕੋਈ ਨਵਾਂ ਕੰਮ ਤਾਂ ਕੀਤਾ ਹੋਵੇਗਾ।
ਬਿਲਕੁਲ ਜੀ, ਬਿਲਕੁਲ। ਮੈਂ ਈਵਨ ਡੈਲਟਾ ਪਲੱਸ ਤੇ ਵੀ ਆਪਾਂ ਗੱਲ ਕਰਾਂਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ। ਅਸੀਂ ਕਾਫੀ ਇਹਦੇ ਤੇ ਕੰਮ ਕੀਤਾ ਹੈ ਔਰ ਜਿਹੜਾ ਇਹਦੀ ਪੂਰੀ ਜਾਣਕਾਰੀ ਦੇਵਾਂਗੇ। ਮੈਂ ਕਾਫੀ ਇੱਥੇ ਮਿਹਨਤ ਕੀਤੀ ਹੈ ਔਰ ਬਹੁਤ ਸਾਰੇ ਪੇਸ਼ੈਂਟ ਮੇਰੇ ਪੁਰਾਣੇ ਵੀ ਸੀਗੇ, ਮੈਂ ਤਾਂ ਫਿਰ ਬਿਜ਼ੀ ਹੋ ਗਿਆ ਸੀ ਆਪਣੇ ਪੇਸ਼ੈਂਟ।
ਅੱਛਾ ਡਾਕਟਰ ਸਾਹਿਬ, ਟੈਕਸਟ ਮੈਸੇਜ ਆਇਆ ਕਿ ਸਾਰੇ ਟੈਸਟਾਂ ਦੀ ਕੋਸਟ ਕਿੰਨੀ ਕਰਦੀ ਹੈ, ਇਹ ਉੱਥੇ ਦੇਣੇ ਹੁੰਦੇ ਆ ਪੈਸੇ ਜਾਂ ਪਹਿਲਾਂ ਹੁੰਦੇ ਆ ਜਾਂ ਕੀ ਹੁੰਦੇ ਆ, ਫ੍ਰੀ ਆਫ ਚਾਰਜ ਕੀ ਹੈ ਇਹ?
ਦੇਖੋ, ਜਿਹੜਾ ਟੈਸਟ ਤੁਸੀਂ ਪਹਿਲਾਂ ਲੈਬੋਰਟਰੀ ਚ ਦਿੱਲੀ ਤੋਂ ਕਰਾਉਣਾ ਹੈ, ਉਹ ਤਾਂ 500-600 ਰੁਪਇਆ ਕੋਸਟ ਕਰਦਾ ਹੈ ਲੈਬੋਰਟਰੀ ਚੋਂ। ਫਿਰ ਜਿਹੜਾ ਟੈਸਟ ਤੁਸੀਂ ਏਅਰਪੋਰਟ ਤੇ ਕਰਾਉਂਦੇ ਹੋ, ਉਹ ਤੋਂ 4000 ਰੁਪਇਆ ਲੈਂਦੇ ਨੇ।
ਅੱਛਾ,
ਉਹ ਕਿਉਂਕਿ ਏਅਰਪੋਰਟ ਵਾਲੇ ਬੰਦੇ ਨੇ, ਉਹਨਾਂ ਨੇ ਉਹ ਕਹਿੰਦੇ ਜੀ ਅਸੀਂ ਆਪਣਾ ਟੈਸਟ ਕਰਾਂਗੇ, ਉਹ ਸੇਮ ਟੈਸਟ ਦਾ 4000 ਰੁਪਇਆ ਲੈਂਦੇ ਆ। ਉਸ ਤੋਂ ਬਾਅਦ ਜਿਹੜਾ ਦੁਬਈ ਦੇ ਵਿੱਚ ਦੋ ਟੈਸਟ ਹੁੰਦੇ ਨੇ ਏਅਰਪੋਰਟ ਤੇ ਉਤਰ ਕੇ ਔਰ ਅਗਲੀ ਫਲਾਈਟ ਚੜ੍ਹਨ ਤੋਂ ਪਹਿਲਾਂ, ਇਹ ਜਿੰਨੇ ਟਰੈਵਲ ਏਜੰਟ ਨੇ ਇਹ ਅੱਜ ਕੱਲ ਪੈਕੇਜ ਦੇ ਰਹੇ ਨੇ। ਉਹ ਕਹਿੰਦੇ ਜੀ ਟੈਸਟ ਅਸੀਂ ਉਹ ਤੁਹਾਡੇ ਕਰਾਵਾਂਗੇ, ਤੁਹਾਨੂੰ ਹੋਟਲ ਵੀ ਅਸੀਂ ਦੇਵਾਂਗੇ, ਟਿਕਟ ਵੀ ਹੈ। ਇਹ 2-2.5 ਲੱਖ ਰੁਪਏ ਦਾ ਪੈਕੇਜ ਹੈ ਦੁਬਈ ਤੋਂ ਆਉਣ ਲੱਗੇ।
ਔਰ ਜਿਹੜੇ ਆਪਣੇ ਏਜੰਟ ਆ ਟਿਕਟਾਂ ਵੇਚਦੇ ਨੇ, ਉਹ ਸਾਰਾ ਪੈਕੇਜ ਇਨਕਲੂਡ ਕਰਦੇ ਨੇ, ਹੋਟਲ ਵੀ। ਅੱਛਾ, ਹੋਟਲ ਵੀ ਕਹਿੰਦੇ ਨੇ ਕਿ ਏਅਰਪੋਰਟ ਤੋਂ ਦੂਰ ਮਿਲਦਾ ਹੈ ਕਾਫੀ?
ਹਾਂਜੀ, ਉਹ ਸਾਰਿਆਂ ਦਾ ਅਲੱਗ ਅਲੱਗ ਹੈ, ਨੈਗੋਸ਼ੀਏਬਲ ਹੈ ਸਭ ਚੀਜ਼ਾਂ ਇਹ, ਔਰ ਇੱਕ ਤਰ੍ਹਾਂ ਦਾ ਹੁਣ ਇੱਕ ਵਪਾਰ ਵੀ ਬਣ ਚੁੱਕਿਆ। ਕਿਉਂਕਿ ਜਿਹੜੀ ਫਲਾਈਟ ਦੇ ਵਿੱਚ ਮੈਂ ਆਇਆ ਸੀ, ਉਹਦੇ ਚ 500 ਪੈਸੇਂਜਰ ਸੀਗੇ, ਜਿਹੜੇ 380 ਪਲੇਨ ਹੁੰਦਾ, ਉਹਦੇ ਚ ਮੈਂ ਆਇਆ, ਜਿਹੜਾ ਡਬਲ ਡੈਕਰ ਹੁੰਦਾ, ਉਹਦੇ ਚ ਆਇਆ ਤੇ 500 ਬੰਦੇ ਸੀ, ਤੇ ਜੇ 2 ਲੱਖ ਰੁਪਇਆ ਵੀ ਇੱਕ ਟਿਕਟ, ਕਿਉਂਕਿ ਇਹ ਸਿੰਗਲ ਸਾਈਡ ਦੀ ਟਿਕਟ ਹੈ 2.5 ਲੱਖ ਰੁਪਏ ਦੀ, 2-2.5 ਲੱਖ ਰੁਪਇਆ, ਜੇ 2 ਲੱਖ ਰੁਪਇਆ ਵੀ ਏਅਰਲਾਈਨ ਨੂੰ ਮੰਨ ਰਿਹਾ ਹੈ, 2 ਲੱਖ ਉਹਨਾਂ 510 ਕਰੋੜ ਰੁਪਏ ਇੱਕ ਫਲਾਈਟ ਦਾ ਹੋ ਗਿਆ।
ਜੀ 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 ਜੀ, ਭਲਾ ਹੋਵੇ ਸਾਡੀ ਲਿਬਰਲ ਸਰਕਾਰ ਦਾ ਜਿਨ੍ਹਾਂ ਨੇ ਲੋਕਾਂ ਦਾ ਇਸ ਤਰ੍ਹਾਂ ਬਿਜ਼ਨਸ ਆ, ਵਪਾਰ ਆ ਜਿਹੜਾ ਉਹ ਚਲਾਇਆ ਵਾ।
ਹਾਂਜੀ, ਉਹ ਪੁਰਾਣੇ ਘਾਟੇ ਪੂਰੇ ਕਰਨਗੇ ਜੀ ਹੁਣ ਏਅਰਲਾਈਨ ਵਾਲੇ ਫਟਾਫਟ।
ਸਾਡੀ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਲੋਕਾਂ ਦਾ ਬਿਜ਼ਨਸ ਵਧਾਉਣ ਦੇ ਵਿੱਚ ਬੜੀ ਮਦਦ ਕਰ ਰਹੇ ਨੇ ਉਹ। ਧੰਨਵਾਦ ਡਾਕਟਰ ਸਾਹਿਬ
ਜੀ, ਸਰ, ਥੈਂਕ ਯੂ।
416-804-1500 ਇਹਨਾਂ ਨੰਬਰ ਹੈ, 416-804-1500। ਹੁੰਦਲ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਗਰਵਾਲ ਸਾਹਿਬ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾ
ਜੀ, ਸਤਿ ਸ਼੍ਰੀ ਅਕਾਲ ਜੀ। ਔਰ ਕੈਨੇਡਾ ਕੰਜ਼ੂਮਰ ਕੈਸ਼ ਸਿਸਟਮ ਤੋਂ ਜਸਵੀਰ ਸਿੰਘ ਹੁੰਦਲ ਜੀ ਨੇ ਮੇਰੇ ਨਾਲ ਇਸ ਸਮੇਂ। ਹੁੰਦਲ ਸਾਹਿਬ, ਕੀ ਟਿਪਸ ਨੇ ਸੋਤਿਆਂ ਦੇ ਲਈ?
ਬਿਲਕੁਲ ਗਰਿਆਲ ਸਾਹਿਬ, ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਤੇ ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ, 416-500-2-3100 ਨੰਬਰ ਦੇ ਉੱਪਰ। ਇਸ ਦੇ ਵਿੱਚ ਕੈਨੇਡੀਅਨ ਕਾਨੂੰਨ ਮੁਤਾਬਕ ਸਾਡੀ ਕੰਪਨੀ ਹੈਲਪ ਕਰਦੀ ਹੈ ਜੀ, ਜਿਹੜੇ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ, ਉਹ ਇਸ ਤੋਂ ਕਿਵੇਂ ਨਿਕਲ ਸਕਦੇ ਨੇ। ਇਸ ਦੇ ਵਿੱਚ ਜਿੰਨੇ ਵੀ ਅਨਸਿਕਿਓਰਡ ਕਰਜ਼ੇ ਨੇ ਉਹ ਸਾਰੇ ਦੇ ਸਾਰੇ ਮਾਫ਼ ਕਰਵਾਏ ਜਾ ਸਕਦੇ ਨੇ। ਉਹ ਕਰਜ਼ੇ ਪਰਸਨਲ ਹੋਣ ਜਾਂ ਕਰਜ਼ੇ ਉਹ ਬਿਜ਼ਨਸ ਦੇ ਹੋਣ। ਇਸ ਤੋਂ ਇਲਾਵਾ ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਭੈਣ ਭਰਾ ਦੇ ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਜਾਂ ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਜਾਂ ਜਿਹੜੇ ਕਿਸੇ ਭੈਣ ਭਰਾ ਨੇ ਸਪੋਂਸਰਸ਼ਿਪ ਦੀ ਡਾਟਾ ਸਪੋਂਸਰਸ਼ਿਪ ਦੇ ਕੋਈ ਸਾਈਨ ਕੀਤੇ ਹੋਏ ਨੇ ਤੇ ਉਹ ਪੈਸੇ ਨਹੀਂ ਦੇ ਸਕੇ, ਹੋਸਪਿਟਲ ਦੇ ਕਿਸੇ ਦੀ ਡਾਟਾ ਉਹ ਪੈਸੇ ਨਹੀਂ ਦੇ ਸਕੇ, ਸਟੂਡੈਂਟ ਲੋਨ ਦੇ ਪੈਸੇ ਨੇ, ਇਸ ਪ੍ਰਕਾਰ ਦੇ ਜਿਹੜੇ ਕਰਜ਼ੇ ਨੇ ਜੀ ਉਹ ਸਾਰੇ ਦੇ ਸਾਰੇ ਇਸ ਪ੍ਰੋਗਰਾਮ ਦੇ ਤਹਿਤ ਮਾਫ਼ ਕਰਵਾਏ ਜਾ ਸਕਦੇ ਨੇ। ਤੇ ਕੋਈ ਵੀ ਭੈਣ ਭਰਾ ਜਿਹੋ ਜਿਹੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ। ਆਫਿਸ ਦਾ ਫੋਨ ਨੰਬਰ 416-500-2-3100। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਨਵੇਂ ਸਿਰਿਓਂ ਉਹਨਾਂ ਭੈਣ ਭਰਾਵਾਂ ਨੂੰ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਹੈ।
416-500-2-3100 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ ਜਸਵੀਰ ਹੁੰਦਲ, ਔਰ ਇਹਨਾਂ ਨਾਲ ਤੁਸੀਂ ਸੰਪਰਕ ਕਰ ਲੈਣਾ, ਔਰ ਕਿਸੇ ਵੀ ਤਰ੍ਹਾਂ ਦੇ ਤੁਸੀਂ ਕਰਜ਼ੇ ਦੀ ਮਾਰ ਹੇਠ ਆ ਗਏ ਹੋ। 416-500-2-3100 ਇਹਨਾਂ ਦਾ ਨੰਬਰ ਹੈ। ਹੁੰਦਲ ਸਾਹਿਬ ਧੰਨਵਾਦ ਤੁਹਾਡੀ ਗੱਲਬਾਤ ਦੇ ਲਈ। ਇਲੈਕਸ਼ਨ ਤੋਂ ਬਾਅਦ ਥੋੜਾ ਆਪਾਂ ਡਿਟੇਲ ਚ ਹੋਰ ਗੱਲਾਂ ਕਰਾਂਗੇ।
ਥੈਂਕ ਯੂ ਜੀ।
ਥੈਂਕ ਯੂ ਜੀ। ਨਿਊਕਲੀਅਸ ਯੂਨੀਵਰਸਿਟੀ ਆਫ ਸਕੂਲ ਦਾ ਨੰਬਰ ਹੈ 416-910-8750 ਔਰ ਤੁਸੀਂ ਆਪਣੇ ਬੱਚਿਆਂ ਨੂੰ ਡੈਂਟਿਸਟ ਜਾਂ ਫਿਰ ਮੈਡੀਸਨ ਡਾਕਟਰ ਬਣਾਉਣਾ ਹੈ ਤਾਂ 5 ਸਾਲ ਦਾ ਇਹ ਕੋਰਸ ਹੈ, ਇਹਨਾਂ ਦੇ ਨਾਲ ਸੰਪਰਕ ਕਰ ਲਓ 416-910-8750 416-910-8750। ਹੋਮ ਲਾਈਫ ਮਿਰੇਕਲ ਨਾਲ ਕੰਮ ਕਰਦੇ ਨੇ ਤਰਵਿੰਦਰ ਗਿੱਲ ਜੀ ਔਰ ਇਹਨਾਂ ਦਾ ਨੰਬਰ ਹੈ 647-562-1313 647-562-1313 ਹੋਮ ਲਾਈਫ ਮਿਰੇਕਲ ਤੋਂ ਤਰਵਿੰਦਰ ਗਿੱਲ ਜੀ ਦਾ ਨੰਬਰ ਹੈ 647-562-1313। ਰਿਵਰ ਸਟੋਨ ਆਈ ਕੇਅਰ 25 ਚੈਰੀ ਕ੍ਰੈਸਟ ਡਰਾਈਵ ਯੂਨਿਟ ਨੰਬਰ 4 ਦੇ ਉੱਤੇ ਖੁੱਲ੍ਹ ਚੁੱਕੇ ਨੇ ਔਰ 905-915-9255 905-915-9255 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਰਿਵਰ ਸਟੋਨ ਆਈ ਕੇਅਰ ਤੋਂ ਤੁਸੀਂ ਆਪਣੀਆਂ ਅੱਖਾਂ ਟੈਸਟ ਕਰਾਉਣੀਆਂ, ਡਾਕਟਰ ਹਰ ਵਕਤ ਮੌਜੂਦ ਹੁੰਦੇ ਨੇ, ਗਲਾਸਿਸ ਲੈਣੇ ਨੇ, ਬੱਚਿਆਂ ਦੇ ਲਈ ਬੈਕ ਟੂ ਸਕੂਲ ਸਪੈਸ਼ਲ ਲੱਗੇ ਹੋਏ ਨੇ ਔਰ ਜਾਂ ਫਿਰ ਬਜ਼ੁਰਗਾਂ ਦੇ ਲਈ 905-915-9255 905-915-9255 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਤੇ ਹੋਮ ਲਾਈਫ ਮਿਰੇਕਲ ਤੋਂ ਹਰਬੀਰ ਗਿੱਲ 647-546-1313 ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ। ਹਰਬੀਰ ਗਿੱਲ ਹੋਮ ਲਾਈਫ ਮਿਰੇਕਲ ਤੋਂ 647-546-1313 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸਕਿਓਰ ਲਾਈਫ ਤੋਂ ਮੋਨਾ ਮਹਿੰਗੀ ਜੀ ਮੇਰੇ ਨਾਲ ਨੇ ਇਸ ਸਮੇਂ, ਅੱਜ ਪਹਿਲੀ ਵਾਰ ਇਸ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਅੱਜ ਸਿਰਫ ਬਰੀਫ 4-5 ਮਿੰਟ ਦੀ ਗੱਲਬਾਤ ਇੰਟਰੋਡਕਟਰੀ ਹੋਵੇਗੀ, ਉਸ ਤੋਂ ਬਾਅਦ ਐਵਰੀ ਥਰਸਡੇ ਫਿਰ ਇਹਨਾਂ ਨਾਲ ਰੈਗੂਲਰ ਗੱਲਬਾਤ ਕੀਤੀ ਜਾਵੇਗੀ। ਮੋਨਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਜਗਦੀਸ਼ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ ਜੀ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਸਤਿ ਸ੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ। ਔਰ ਅੱਜ ਸਾਡੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਨੂੰ ਵੀ ਜੁਆਇਨ ਕੀਤਾ, ਤੁਹਾਡਾ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ। ਔਰ ਪਹਿਲਾਂ ਤਾਂ ਅੱਜ ਸਾਡੇ ਸਵੇਰ ਦੇ ਸਰੋਤਿਆਂ ਦੇ ਨਾਲ ਥੋੜੀ ਜਿਹੀ ਇੰਟਰੋਡਕਟਰੀ ਗੱਲਬਾਤ ਹੋ ਜਾਵੇ ਤੇ ਜਾਣ ਪਹਿਚਾਣ ਵਾਲੀ ਗੱਲਬਾਤ ਹੋ ਜਾਵੇ। ਆਪਣੇ ਬਾਰੇ ਕੁਛ ਦੱਸ ਦਿਓ, ਆਪਣੀ ਕੰਪਨੀ ਬਾਰੇ ਕੁਛ ਦੱਸ ਦਿਓ।
ਜ਼ਰੂਰ ਜਗਦੀਸ਼ ਜੀ, ਜਿੱਦਾਂ ਕਿ ਕਾਫੀ ਲੰਬੇ ਸਮੇਂ ਤੋਂ ਆਪਾਂ ਇੰਸ਼ੋਰੈਂਸ ਇੰਡਸਟਰੀ ਦੇ ਨਾਲ ਜੁੜੇ ਹੋਏ ਹੈਗੇ, ਫਾਈਨੈਂਸ਼ੀਅਲ ਇੰਡਸਟਰੀ ਦੇ ਨਾਲ, ਜਿਹਦੇ ਵਾਸਤੇ ਕਿ ਬਹੁਤ ਹੀ ਥੈਂਕਫੁਲ ਹੈਗੇ ਹਾਂ ਅਸੀਂ ਕਿ ਆਪਣੀ ਕਮਿਊਨਿਟੀ ਨੇ, ਮੀਡੀਆ ਨੇ, ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਇਹ ਜਿਹੜੇ ਇੰਨੇ ਸਾਲਾਂ ਦਾ ਸਫ਼ਰ ਚੱਲਦਾ ਆਇਆ ਹੈਗਾ ਤੇ ਅੱਗੇ ਚੱਲਦਾ ਰਹੂਗਾ। ਸੋ ਮੇਨਲੀ ਇਹ ਹੈਗਾ ਕਿ ਸਿਕਿਓਰ ਲਾਈਫ ਇੰਸ਼ੋਰੈਂਸ ਆਪਣੀ ਬ੍ਰੋਕਰੇਜ ਹੈਗੀ ਹੈ। ਸੋ ਬ੍ਰੋਕਰੇਜ ਦੇ ਨਾਲ ਮਤਲਬ ਇਹ ਹੋ ਜਾਂਦਾ ਕਿ ਜਿੰਨੀਆਂ ਵੀ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਨਾਲ ਅਸੀਂ ਡੀਲ ਕਰਦੇ ਹੈਗੇ ਹਾਂ, ਚਾਹੇ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਸੁਪਰਵਿਜ਼ਾ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੀ ਲੋੜ ਹੋਵੇ ਬੱਚਿਆਂ ਦੀ, RESP, RRSP ਦੀ, ਸੋ ਇਹ ਸਾਰੀਆਂ ਸਰਵਿਸਿਸ ਪ੍ਰੋਵਾਈਡ ਕਰਦੇ ਹੈਗੇ ਆ ਸਾਰੀ ਹੀ ਇੰਸ਼ੋਰੈਂਸ ਕੰਪਨੀਜ਼ ਨਾਲ। ਡੀਲ ਕਰਨ ਦਾ ਬੈਨੀਫਿਟ ਇਹ ਹੋ ਜਾਂਦਾ ਸਾਡੀ ਕਮਿਊਨਿਟੀ ਨੂੰ ਕਿ ਜਦੋਂ ਅਸੀਂ ਕੋਈ ਵੀ ਤੁਹਾਨੂੰ ਆਪਸ਼ਨ ਦੱਸਦੇ ਹੈਗੇ ਆ ਡਿਪੈਂਡਿੰਗ ਅਪੋਨ ਤੁਹਾਡੀ ਸੂਟੇਬਿਲਿਟੀ, ਤੁਹਾਡੀ ਰਿਕੁਆਇਰਮੈਂਟ ਦੇ ਨਾਲ, ਉਸ ਹਿਸਾਬ ਦੇ ਨਾਲ ਸੁਜੈਸਟ ਕਰ ਸਕਦੇ ਹਾਂ, ਤਾਂ ਕਿ ਉਹਦੇ ਵਿੱਚ ਸਾਡੇ ਕੋਲ ਪੂਰੀ ਫਲੈਕਸੀਬਿਲਿਟੀ ਹੁੰਦੀ ਹੈਗੀ ਹੈ ਕਿ ਜੇ ਇੱਕ ਇੰਸ਼ੋਰੈਂਸ ਕੰਪਨੀ ਕੋਲ ਉਹ ਪ੍ਰੋਡਕਟ ਨਹੀਂ ਹੈਗਾ ਤਾਂ ਅਸੀਂ ਦੂਜੀ ਕੰਪਨੀ ਦੇ ਨਾਲ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ। ਦੂਜੀ ਚੀਜ਼ ਇਹ ਆ ਜਾਂਦੀ ਹੈਗੀ ਕਿ ਬਹੁਤ ਵਾਰ ਇਹ ਹੋ ਜਾਂਦਾ ਹੈਗਾ ਕਿ ਕਾਫੀ ਪ੍ਰੋਮੋਸ਼ਨਲ ਆਫਰਸ ਹੁੰਦੀਆਂ ਇੰਸ਼ੋਰੈਂਸ ਕੰਪਨੀਜ਼ ਵੱਲੋਂ, ਤਾਂ ਉਸ ਟਾਈਮ ਤੇ ਕਿਉਂਕਿ ਬ੍ਰੋਕਰੇਜ ਹੋਣ ਕਰਕੇ ਅਸੀਂ ਜਿਹੜੀ ਵੀ ਕੰਪਨੀ ਪ੍ਰੋਮੋਸ਼ਨਲ ਆਫਰ ਪ੍ਰੋਵਾਈਡ ਕਰੀ ਹੁੰਦੀ ਹੈ ਉਹ ਅਸੀਂ ਤੁਹਾਨੂੰ ਤੁਹਾਡੇ ਨਾਲ ਸਾਂਝ ਪਾਈ ਦੀ ਹੈ ਤਾਂ ਕਿ ਸਾਡੀ ਕਮਿਊਨਿਟੀ ਉਸ ਟਾਈਮ ਫਰੇਮ ਦੇ ਵਿੱਚ ਉਸ ਚੀਜ਼ ਦਾ ਬੈਨੀਫਿਟ ਲੈ ਸਕੇ। ਨਾਲੋ ਨਾਲ ਇਹ ਹੈਗਾ ਕਿ ਸਿਕਿਓਰ ਲਾਈਫ ਇੰਸ਼ੋਰੈਂਸ ਆਪਣੀ ਜਿਹੜੀ ਬ੍ਰੋਕਰੇਜ ਹੈਗੀ ਹੈ, ਆਪਣਾ ਆਫਿਸ ਹੈਗਾ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ, ਯੂਨਿਟ 151 ਮਾਲਟਨ ਗੁਰੂ ਘਰ ਦੇ ਬਿਲਕੁਲ ਨਾਲ। ਮੋਸਟ ਆਫ ਇਸ ਟਾਈਮ ਤੇ ਆਲਮੋਸਟ 120 ਏਜੰਟਸ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਕਈ ਪਾਰਟ ਟਾਈਮ ਕਈ ਫੁੱਲ ਟਾਈਮ ਆਪਣੇ ਨਾਲ ਕੰਮ ਕਰ ਰਹੇ ਨੇ ਇਸ ਟਾਈਮ ਤੇ। ਸੋ ਇਹ ਵੀ ਮੈਂ ਕਹਿਣਾ ਚਾਹਾਂਗੀ ਸਰਵਿਸਿਸ ਦੇ ਨਾਲ ਨਾਲ ਇਸ ਟਾਈਮ ਤੇ ਜੇ ਲਿਸਨਰਸ ਦੇ ਵਿੱਚੋਂ ਕੋਈ ਵੀ ਪਰਸਨ ਸਾਨੂੰ ਜੁਆਇਨ ਵੀ ਕਰਨਾ ਚਾਹੇ ਐਜ਼ ਆ ਐਡਵਾਈਜ਼ਰ ਤਾਂ ਵੀ ਜ਼ਰੂਰ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ, ਜਾਂ ਜੇ ਤੁਸੀਂ ਲਾਇਸੈਂਸ ਵੀ ਲੈਣਾ ਚਾਹੁੰਦੇ ਹੈਗੇ LLQP ਦਾ ਤਾਂ ਵੀ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਅਸੀਂ ਤੁਹਾਨੂੰ ਹੈਲਪ ਆਊਟ ਕਰ ਸਕੀਏ ਜੇ ਤੁਸੀਂ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ।
416-509-1509 ਇਹਨਾਂ ਦਾ ਨੰਬਰ ਹੈ, 416-509-1509 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। 416-509-1509 ਇਹਨਾਂ ਦਾ ਨੰਬਰ ਹੈ। ਮੋਨਾ ਜੀ, ਅੱਧਾ ਮਿੰਟ ਤੁਹਾਡੇ ਪਾਸ ਹੋਰ ਹੈ, ਕੀ ਕਹਿਣਾ ਚਾਹੋਗੇ?
ਜਾਂਦੇ ਜਾਂਦੇ ਬਸ ਜਗਦੀਸ਼ ਜੀ ਇੱਕੋ ਹੀ ਗੱਲ ਕਹਿਣਾ ਚਾਹਾਂਗੀ, ਕਿਉਂਕਿ ਜਿਵੇਂ ਮੈਂ ਹੁਣੇ ਮੈਂਸ਼ਨ ਕੀਤਾ ਕਿ ਪ੍ਰੋਮੋਸ਼ਨਲ ਆਫਰਸ ਹੈਗੀਆਂ ਨੇ, ਸੋ ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਹੈਗੀ ਹੈ ਜਿਹੜਾ ਕਿ 15% ਦੀ ਪ੍ਰੋਮੋਸ਼ਨਲ ਆਫਰ ਦੇ ਰਹੇ, 15% ਡਿਸਕਾਊਂਟ ਦੇ ਰਹੇ ਹੈਗੇ ਹੋ ਤੁਹਾਡੇ ਮੰਥਲੀ ਜਾਂ ਐਨੂਅਲ ਪ੍ਰੀਮੀਅਮ ਦੇ ਉੱਤੇ ਜੇ ਤੁਸੀਂ ਟਰਮ ਲਾਈਫ ਇੰਸ਼ੋਰੈਂਸ ਲੈਣਾ ਚਾਹੁੰਦੇ ਹੈਗੇ ਹੋ, ਜਿਹੜੀ ਕਿ ਇਹ 15% ਫਸਟ ਈਅਰ ਦਾ ਜਿਹੜਾ ਪ੍ਰੀਮੀਅਮ ਹੈਗਾ ਉਹਦੇ ਵਿੱਚ ਐਡਜਸਟਮੈਂਟ ਹੋਊਗੀ ਤਾਂ ਕਿ ਤੁਹਾਨੂੰ 15% ਦਾ ਡਿਸਕਾਊਂਟ ਮਿਲ ਸਕੇ ਪ੍ਰੀਮੀਅਮ ਦੇ ਉੱਤੇ। ਸੋ ਲਿਸਨਰਸ ਨੂੰ ਕੋਈ ਵੀ ਕੰਸਰਨ ਹੋਵੇ, ਡਿਟੇਲਸ ਚਾਹੀਦੀਆਂ ਹੋਣ ਲਾਈਫ ਇੰਸ਼ੋਰੈਂਸ ਦੇ ਬਾਰੇ, ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ, ਬੱਚਿਆਂ ਦੀ RESP, ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509
ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਥੈਂਕ ਯੂ ਜੀ, ਧੰਨਵਾਦ।
ਥੈਂਕ ਯੂ ਜੀ।
ਪ੍ਰੋਗਰਾਮ ਖਬਰਸਾਰ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ, ਔਰ ਗੁਰਸ਼ਰਨ ਬੌਬੀ ਸਿੱਧੂ ਜੀ ਸਾਡੇ ਨਾਲ ਹੁਣ ਜੁੜਨ ਜਾ ਰਹੇ ਨੇ। ਕੱਲ੍ਹ ਡਿਬੇਟ ਹੋਈ ਹੈ ਔਰ ਉਸ ਡਿਬੇਟ ਦੇ ਵਿੱਚ ਲੀਡਰਾਂ ਦੀ ਕਿਹੋ ਜਿਹੀ ਪਰਫਾਰਮੈਂਸ ਰਹੀ ਔਰ ਉਸ ਦਾ ਨਿਰਪੱਖ ਅਨਾਲਿਸਿਸ ਗੁਰਸ਼ਰਨ ਬੌਬੀ ਸਿੱਧੂ ਜੀ ਸਾਡੇ ਨਾਲ ਕਰਨਗੇ। ਬੌਬੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
ਔਰ ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬੌਬੀ ਸਿੱਧੂ ਜੀ ਦਾ ਨੰਬਰ ਹੈ 647-539-3020, 647-539-3020 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਔਰ ਅੱਜ ਬਿਜ਼ਨਸ ਨੂੰ ਬੌਬੀ ਜੀ ਆਪਾਂ ਥੋੜ੍ਹਾ ਜਿਹਾ ਘੱਟ ਰੱਖਾਂਗੇ, ਆਉਣ ਵਾਲੇ ਆ 20 ਤਰੀਕ ਤੋਂ ਬਾਅਦ ਆਪਾਂ ਬਿਜ਼ਨਸ ਪੂਰਾ ਪ੍ਰਮੋਟ ਕਰਾਂਗੇ ਤੁਹਾਡਾ, ਅਤੇ ਅੱਜ ਆਪਾਂ ਤੁਹਾਡਾ ਥੋੜ੍ਹਾ ਜਿਹਾ ਲਾਹਾ ਲੈ ਲਈਏ, ਸਿਆਸੀ ਲਾਹਾ ਲੈ ਲਈਏ। ਔਰ ਕੱਲ੍ਹ ਜਿਹੜੀ ਦੂਜੀ ਫ੍ਰੈਂਚ ਦੇ ਵਿੱਚ ਡਿਬੇਟ ਹੈ ਉਹ ਹੋਈ ਹੈ, ਪਹਿਲੀ ਡਿਬੇਟ ਜਿਹੜੀ ਕਿ ਜ਼ਿਆਦਾ ਫੋਕਸ ਸੀ ਕਿਊਬੈਕ ਦੇ ਉੱਤੇ, ਅਤੇ ਦੂਸਰੀ ਡਿਬੇਟ ਹੈ ਜਿਹੜੀ ਉਹ ਫੋਕਸ ਨੈਸ਼ਨਲ ਇਸ਼ੂਜ਼ ਦੇ ਉੱਤੇ, ਕਿਉਂਕਿ ਵਾਜ਼ ਅ ਨੈਸ਼ਨਲ ਡਿਬੇਟ ਇਨ ਫ੍ਰੈਂਚ ਲੈਂਗੁਏਜ, ਅਤੇ ਇਹਦੇ ਬਾਰੇ ਦੇ ਵਿੱਚ ਇਸ ਡਿਬੇਟ ਦੇ ਬਾਰੇ 'ਚ ਆਪਾਂ ਇਸ ਸਮੇਂ ਕੀ ਮੀਡੀਆ ਕੀ ਗੱਲ ਕਰ ਰਿਹਾ ਵਾ?
ਦੇਖੋ ਜਗਦੀਸ਼ ਜੀ, ਆਹ ਡਿਬੇਟ ਜਦੋਂ ਸ਼ੁਰੂ ਹੋਇਆ ਤੇ ਇਸ ਦੇ ਦੇਖੋ ਲੋਕਾਂ ਦੀ ਨਜ਼ਰਾਂ ਸੀ ਕਾਫੀ, ਕਿਉਂਕਿ ਇਸ ਡਿਬੇਟ ਤੋਂ ਬਾਅਦ ਖਾਸ ਤੌਰ ਤੇ ਇੱਕ ਮੌਕਾ ਮਿਲਣਾ ਸੀਗਾ ਸਾਰੇ ਲੀਡਰਾਂ ਨੂੰ ਆਪਣੀ ਸਪੋਰਟ ਨੂੰ ਵਧਾਉਣ ਦੇ ਲਈ। ਜਸਟਿਨ ਟਰੂਡੋ ਵੈਸੇ ਕਿਊਬੈਕ ਦੇ ਵਿੱਚ ਮੰਨਿਆ ਜਾ ਰਿਹਾ ਪੋਲਸ ਵਿੱਚ ਲੀਡ ਕਰ ਰਹੇ ਆ, ਉਹਨਾਂ ਕੋਲ ਮੌਕਾ ਸੀ ਆਪਣੀ ਲੀਡ ਨੂੰ ਬਰਕਰਾਰ ਰੱਖਣ ਦਾ। ਬਲੌਕ ਕਿਊਬਿਕਵਾ ਦੇ ਲੀਡਰ ਬਲਾਂਸ਼ੇ ਉਹਨਾਂ ਦੇ ਨੈਸ਼ਨਲ ਵਿਰੋਧੀ ਨੇ ਸੂਬੇ ਦੇ ਵਿੱਚ, ਉਹਨਾਂ ਕੋਲ ਮੌਕਾ ਸੀ ਜਿਹੜੀ ਉਹਨਾਂ ਦੇ ਨੰਬਰ ਉੱਪਰ ਨਹੀਂ ਆ ਰਹੇ ਉਹਨਾਂ ਨੂੰ ਇੱਕ ਵਾਰੀ ਉੱਪਰ ਲਿਜਾਣ ਦਾ, ਜਿਵੇਂ ਪਿਛਲੇ ਇਲੈਕਸ਼ਨ ਵਿੱਚ ਉਹਨਾਂ ਨੇ ਕੀਤਾ ਸੀਗਾ। ਅਗਾਂਹ ਚੱਲਦੇ ਆ ਐਰਨੋ ਟੂਲ, ਐਰਨੋ ਟੂਲ ਅਨਨੋਨ ਪਰ ਕਿਊਬੈਕ ਦੇ ਵਿੱਚ ਇੰਪੋਰਟੈਂਟ ਹੈਗਾ, ਖਾਸ ਕਰਕੇ ਕੁਛ ਸੀਟਾਂ ਦੇ ਵਿੱਚ ਉਹ ਜਿੱਤਣ ਦੀ ਸਮਰੱਥਾ ਵੀ ਰੱਖਦੇ ਆ, ਕੁਛ ਪੋਲ ਦੇ ਵਿੱਚ ਕਰ ਵੀ ਅੱਛਾ ਵੀ ਕਰ ਸਕਦੇ ਆ, ਬਲੌਕ ਕੋਲ ਕੁਛ ਸੀਟਾਂ ਖੋ ਸਕਦੇ, ਉਹਨਾਂ ਕੋਲ ਵੀ ਇੱਕ ਮੌਕਾ ਸੀਗਾ ਕਿਊਬੈਕ ਦੇ ਲੋਕਾਂ ਸਾਹਮਣੇ ਸਨਮੁੱਖ ਹੋਣ ਦਾ। ਤੇ ਜਗਮੀਤ ਉਹਨਾਂ ਕੋਲ ਆਪਣਾ ਜਿਹੜੇ ਗੁਆਚੀਆਂ ਹੋਈਆਂ ਸੀਟਾਂ ਜਿਹੜੀਆਂ ਕਿ 2015 ਦੇ ਵਿੱਚ ਜਿੱਤੀਆਂ, ਹਾਰ ਗਿਆ ਸੀ 11 ਤੋਂ ਬਾਅਦ 15 ਦੇ ਵਿੱਚ, 19 ਦੇ ਵਿੱਚ ਬਿਲਕੁਲ ਸਫਾਇਆ ਹੋਇਆ, ਉਹਨਾਂ ਕੋਲ ਮੌਕਾ ਸੀ ਇੱਕ ਵਾਰ ਫਿਰ NDP ਦੀ ਕਿਊਬੈਕ ਦੇ ਵਿੱਚ ਗੱਲ ਕਰਨੀ।
ਜੀ ਜੀ,
ਪਰ ਇਹ ਸਾਰਾ ਦੇਖਦੇ ਹੋਏ ਮੈਨੂੰ ਲੱਗਦਾ ਹੈ ਕੱਲ ਜਿਹੜੇ ਮਾਹਰਾਂ ਦਾ ਮੰਨਣਾ ਆ ਕਿ ਮੈਂ ਇਸ ਵੇਲੇ ਕਿਸੇ ਸਾਈਡ ਨਹੀਂ ਲੈ ਰਿਹਾ ਕਿ ਜ਼ਿਆਦਾ, ਕਿਉਂਕਿ ਐਰਨੋ ਟੂਲ ਕੋਈ ਪ੍ਰਭਾਵ ਕਿਊਬੈਕ ਵਿੱਚ ਲੋਕਾਂ 'ਚ ਨਹੀਂ ਛੱਡ ਸਕੇ, ਸੋ ਜਿਹੜਾ ਉਹਨੂੰ ਕੋਈ ਫਾਇਦਾ ਨਾ ਨੁਕਸਾਨ ਇਹੋ ਜਿਹੀ ਸਿਚੁਏਸ਼ਨ ਰਹੀ ਐਰਨੋ ਟੂਲ ਦੀ, ਨਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਾ ਨੁਕਸਾਨ ਹੋਇਆ ਕਿਊਬੈਕ ਦੇ ਵਿੱਚ। ਤੇ ਜਗਮੀਤ ਸਿੰਘ ਵੀ ਜੋ ਆਸ ਸੀਗੀ ਚੰਗੇ ਡਿਬੇਟਰ ਹੈ, ਉੱਥੇ ਸ਼ਾਇਦ ਉਸ ਲੈਵਲ ਤੇ ਕੱਲ੍ਹ ਨਹੀਂ ਪਰਫੋਰਮ ਕਰ ਸਕੇ
ਜੀ।
ਤੇ ਜ਼ਿਆਦਾ ਜਿਹੜੇ ਵੱਡੇ ਮੇਨ ਕੰਟੈਂਡਰ ਸੀ ਟਰੂਡੋ ਤੇ ਬਲਾਂਸ਼ੇ, ਉਹਦੇ ਵਿੱਚ ਜ਼ਿਆਦਾ ਅਬਜ਼ਰਵਰ ਦਾ ਮੰਨਣਾ ਕਿ ਟਰੂਡੋ ਹੱਥ ਉੱਪਰ ਰਿਹਾ, ਖਾਸ ਕਰਕੇ ਜਦੋਂ ਝੜਪ ਹੋਈ, ਬਹੁਤ ਤਿੱਖੀ ਝੜਪ ਹੋਈ ਬਲਾਂਸ਼ੇ ਤੇ ਟਰੂਡੋ ਦੇ ਵਿੱਚ, ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਕਿਊਬੈਕਵਾ ਦੱਸਣ ਦੀ ਕੋਸ਼ਿਸ਼ ਕੀਤੀ, ਤੇ ਟਰੂਡੋ ਨੇ ਜਿਵੇਂ ਉਹਨਾਂ ਨੂੰ ਝਿੜਕਿਆ ਕਿ ਤੁਹਾਨੂੰ ਕਿਊਬੈਕ ਹੋਣ ਦਾ ਕੱਲਾ ਠੇਕਾ ਤੁਹਾਡੇ ਕੋਈ, ਮੋਨੋਪਲੀ ਤੁਹਾਡੇ ਕੋਈ ਨਹੀਂ ਹੈਗੀ, ਸੋ ਉਹ ਤੇ ਮਤਲਬ ਉਹਨਾਂ ਤੇ ਕਾਫੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਆ, ਤੇ ਲੋਕਾਂ ਨੇ ਇਹ ਮੰਨਣਾ ਕਿ ਉਹਨਾਂ ਟਰੂਡੋ ਨੂੰ ਕੋਈ ਨੁਕਸਾਨ ਨਹੀਂ ਹੋਇਆ, ਜਿਹੜਾ ਲੀਡ ਸੀਗੀ ਲੀਡ ਬਰਕਰਾਰ ਰੱਖਣਗੇ।
ਅੱਛਾ ਬਾਬੂ ਜੀ, ਇੱਕ ਲਾਈਨ ਮੈਂ ਮਕਲੀਨ ਜਿਹੜੇ ਕਿ ਬੜੇ ਸਿਆਸੀ ਬੜਾ ਉਹ ਆਪਣਾ ਅਨੈਲਿਸਿਸ ਕਰਦੇ ਨੇ, ਉਹਨਾਂ ਦਾ ਜਿਹੜਾ ਅੱਜ ਆਰਟੀਕਲ ਉਹਨਾਂ ਨੇ ਆਪਣਾ ਲੇਟੈਸਟ ਆਰਟੀਕਲ ਛਾਪਿਆ, ਦਾ ਫਸਟ ਲੀਡਰਸ ਡਿਬੇਟ ਦ ਬੈਰਲ ਫਾਰ ਸਮਾਲ ਐਡਵਾਂਟੇਜ, ਇਹਦੇ 'ਚੋਂ ਮੈਂ ਸਿਰਫ ਇੱਕ ਲਾਈਨ ਹੀ ਤੁਹਾਡੇ ਲਈ ਪੜ੍ਹਾਂਗਾ। ਅਕੋਰਡਿੰਗ ਟੂ ਦ ਬਿਗ ਪੋਲ ਬਾਏ ਲੈਜਰ, ਆਰਗੂਏਬਲੀ ਦ ਬੈਸਟ ਕੈਨੇਡੀਅਨ ਪੋਸਟਰ ਇਨ ਦ ਡੇਜ਼ ਲੀਡਿੰਗ ਅਪ ਟੂ ਦ ਡਿਬੇਟ, ਦ ਕੰਜ਼ਰਵੇਟਿਵਸ ਐਂਡ ਦ ਲਿਬਰਲਸ ਵਰ ਟਾਈਟ।
ਜੀ ਜੀ
ਸੋ ਮੈਕਲੀਨ ਨੇ ਤੇ ਲੈਜੈਂਡਸ ਦੇ ਬਿਗ ਪੋਲ ਦੇ ਮੁਤਾਬਕ ਦੋਨੇ ਦੇ ਵਰ ਟਾਇਡ ਜਿੱਦਾਂ ਤੁਸੀਂ ਕਿਹਾ ਕਿ ਜੇ ਕੰਜ਼ਰਵੇਟਿਵ ਦੇ ਐਰਨੋ ਟੂਲ ਨੇ ਕੁਛ ਨਾ ਗੇਨ ਕੀਤਾ ਨਾ ਲੂਜ਼ ਕੀਤਾ ਸੇਮ ਵੇ ਯੈਸ ਟਰੂਡੋ ਨੇ ਬਲੋਕ ਕਿਊਬਾਕਾ ਤੋਂ ਕੁਛ ਜਿਹੜੀ ਹੈ ਵੋਟ ਹੈ ਉਹ ਜ਼ਰੂਰ ਉਹਨਾਂ ਦੀ ਤੋੜੀ ਹੈ ਔਰ ਉਹਦੇ 'ਚ ਅੱਜ ਜਿਹੜੇ ਨੈਨੋਜ਼ ਵੀ ਗੱਲ ਕਰ ਰਿਹਾ ਹੈ ਕਿ ਉਹਨਾਂ ਦੀ ਪਰਸੈਂਟੇਜ ਕੁਛ ਅਪ ਗਈ ਹੈ ਬਟ ਵਿਲ ਦੈਟ ਮੇਕ ਡਿਫਰੈਂਸ ਇਨ ਦ ਸੀਟਸ ਨੰਬਰ ਆਫ ਸੀਟਸ ਦੇ ਵਿੱਚ
ਜੀ ਮੈਂ ਦੇਖੋ ਮੈਂ ਇਹੀ ਕਹਿਣਾ ਜਿਹੜਾ ਲੈਜਰ ਦਾ ਪੋਲ ਤੁਸੀਂ ਦੱਸਦੇ ਹੋ ਕਰ ਰਹੇ ਹੋ ਉਹ ਬਿਲਕੁਲ ਉਹਨਾਂ ਦਾ ਡਿਬੇਟ ਤੋਂ ਪਹਿਲਾਂ ਹੋਇਆ ਤੇ ਮੈਂ ਉਹਨੂੰ ਖੁਦ ਮੰਨਦਾ ਕਿ ਵਨ ਆਫ ਦਾ ਮੋਸਟ ਐਕੂਰੇਟ ਪੋਲਸਟਰ ਹੈਗੇ ਆ ਮੇਰਾ ਆਪਣਾ ਵੀ ਮੰਨਣਾ ਆ ਖਾਸ ਕਰਕੇ ਜਦੋਂ ਕਿਊਬੈਕ ਦੀ ਪੋਲਿੰਗ ਆਉਂਦੀ ਆ ਜਿਸ ਤਰ੍ਹਾਂ ਲੈਜਰ ਨੂੰ ਸਮਝ ਸ਼ਾਇਦ ਕਿਸੇ ਨਹੀਂ ਹੈਗੀ ਤੇ ਹੁਣ ਅਗਰ ਗੱਲ ਕਰਦੇ ਹਾਂ ਡੇਲੀ ਟਰੈਕਿੰਗ ਦੀ ਡੇਲੀ ਟਰੈਕਿੰਗ ਚ ਨੈਨੋਸ ਦੇ ਪੋਲ ਦੇ ਵਿੱਚ ਤਾਂ ਉਹੀ ਕੰਸਿਸਟੈਂਸੀ ਨਜ਼ਰ ਆ ਰਹੀ ਆ ਪਰ ਮੇਨ ਸਟਰੀਟ ਤੇ ਈਕੋਸ ਦੇ ਡੇਲੀ ਟਰੈਕਿੰਗ ਦੇ ਵਿੱਚ ਥੋੜੀ ਜਿਹੀ ਸ਼ਿਫਟਿੰਗ ਨਜ਼ਰ ਆ ਰਹੀ ਪਰ ਮੈਨੂੰ ਮੰਨਦਾ ਹਲੇ ਟੂ ਅਰਲੀ ਆ ਕੋਈ ਮੇਨ ਸਟਰੀਟ ਦੇ ਜਿਹੜੇ ਆਪਣੇ ਆਈ ਪੋਲਿਟਿਕਸ ਦੇ ਵਿੱਚ ਆ ਉਹ ਕਿਸੇ ਟਾਈਮ ਜਿੱਥੇ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ 10 ਪੁਆਇੰਟ ਉੱਤੇ ਲਿਆ ਤਾ ਸੀ ਅੱਜ ਵੈਸੇ ਟਾਈਡ ਆ ਤੇ ਸੀਟਾਂ ਦੇ ਵਿੱਚ ਵੀ ਉਹ 160 ਦੇ ਲਾਗੇ ਉਹਨਾਂ ਦਾ ਕੈਲਕੂਲੇਸ਼ਨ ਨਹੀਂ ਹੈ ਬਾਕੀਆਂ ਦਾ ਹਲੇ ਨਹੀਂ ਹੈਗਾ
160 ਲਿਬਰਲਸ ਲਈ
ਜੀ ਜੀ 159 ਹਾਂਜੀ
ਇਹ ਆਈ ਪੋਲਸ ਦਾ
ਜੇਕਰ ਕੰਜ਼ਰਵੇਟਿਵ ਪਾਰਟੀ ਨੇ ਅੰਟੇਰੀਓ ਚ ਵੱਡੇ ਗੇਨ ਕਰਨੇ ਆ ਤਾਂ ਉਹਨਾਂ ਨੂੰ ਇੱਥੇ ਆਪਣੀ ਵੋਟ ਪ੍ਰਤੀਸ਼ਤ ਕੋਈ 5% ਉੱਤੇ ਵਧਾਉਣੀ ਪਏਗੀ ਜਿਹੜੀ ਅੱਜ ਨਹੀਂ ਹੈਗੀ ਪਰ ਫਿਰ ਵੀ ਮੈਂ ਕਹਿ ਦਿੰਦਾ ਹਲੇ ਮੁਕਾਬਲਾ ਬੜਾ ਦਿਲਚਸਪ ਹੈ ਬੜੇ ਹੋਰ ਐਂਗਲਸ ਨੇ ਇੱਕ NDP ਕਿੰਨੀ ਵੋਟ ਲੈਂਦੀ ਆ ਤੇ ਜਗਦੀਸ਼ ਜੀ ਜਿਹਦੀ ਗੱਲ ਨਹੀਂ ਕਰਦੇ ਬਹੁਤ ਮੈਂ ਟਵਿੱਟਰ ਤੇ ਦੇਖ ਰਿਹਾ ਲੋਕਾਂ ਦਾ ਕਹਿਣਾ ਆ ਕਿ ਡਿਬੇਟ ਹੋਇਆ ਪਰ ਜਿੱਤਿਆ ਮੈਕਸੀਮ ਬਰਨੀਏ ਆ ਇੱਕ ਬੜਾ ਮੈਂ ਹਾਸੋ ਹੀ ਨਹੀਂ ਗੱਲ ਵੈਸੇ ਕਹਿ ਰਿਹਾ ਮੈਕਸੀਮ ਬਰਨੀਏ ਦਾ ਹਿੱਸਾ ਹੀ ਨਹੀਂ ਲਿਆ ਪਰ ਡਿਬੇਟ ਵਿੱਚ ਚਰਚਾ ਬੜੀ ਆ ਟਵਿੱਟਰ ਦੇ ਉੱਤੇ ਅੱਜ ਕਿ ਅਸਲੀ ਵਿਨਰ ਮੈਕਸੀਮ ਬਰਨੀ ਰਿਹਾ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਕਸੀਮ ਬਰਨੀਏ PPC ਵੱਡੇ ਲੀਡਰ ਜਿਹੜੇ ਉਹ ਇਸ ਵੇਲੇ ਕੁਛ ਇੱਕ ਪੋਜਿਟ 10% ਤੱਕ ਵੀ ਪਹੁੰਚੇ ਆ
ਬਿਲਕੁਲ
ਮੈਨੂੰ ਲੱਗਦਾ ਕਿ ਸ਼ਾਇਦ ਮੈਂ ਮੰਨਦਾ ਮੇਰੀ ਆਪਣਾ ਮੰਨਣਾ ਕਿ ਜ਼ਿਆਦਾ ਸ਼ਾਇਦ 10% ਨਾ ਹੋਣ ਪਰ ਮੈਂ ਰੂਲ ਆਊਟ ਨਹੀਂ ਕਰ ਸਕਦੇ ਤੇ ਉਹ ਜ਼ਿਆਦਾ ਨੁਕਸਾਨ CPC ਦਾ ਕਰ ਰਹੇ ਆ ਖਾਸ ਕਰਕੇ ਜਿਹੜਾ 20% ਕੈਨੇਡੀਅਨ ਐਂਟੀ ਵੈਕਸਰ ਆ ਉਹਨਾਂ ਦੇ ਵਿੱਚ ਮੈਕਸੀਮ ਬਰਨੀਏ ਦੀ ਗੱਲ ਤੁਰੀ ਹੋਈ ਆ ਅਗਰ ਉਹ 20% ਵੋਟ ਜਿਹੜੀ ਹੈਗੀ ਆ ਮੈਕਸੀਮ ਬਰਨੀ ਆਪਣਾ ਖਿੱਚ ਲੈਂਦਾ ਆ ਉਹਨਾਂ ਚ ਇੱਕ ਵੱਡਾ ਸੈਗਮੈਂਟ ਤਾਂ ਉਹਦਾ ਨੁਕਸਾਨ CPC ਨੂੰ ਹੋਏਗਾ ਉਸੇ ਤਰ੍ਹਾਂ ਅਗਰ NDP ਆਪਣੀ ਵੋਟ ਬਰਕਰਾਰ ਰੱਖਦੀ ਖਾਸ ਕਰਕੇ ਅੰਟੇਰੀਓ ਦੇ ਵਿੱਚ ਉਹਦਾ ਨੁਕਸਾਨ ਲਿਬਰਲ ਨੂੰ ਹੋਏਗਾ ਓਵਰਆਲ ਦੋਨਾਂ ਨੂੰ ਨੁਕਸਾਨ ਹੋਣਾ ਆ ਤੇ ਉਹ ਕਿਹੜੀ ਪਾਰਟੀ ਨੂੰ ਕਿੰਨਾ ਨੁਕਸਾਨ ਹੁੰਦਾ ਉਹ ਤੈਅ ਕਰੇਗੀ ਇਹ ਇਲੈਕਸ਼ਨ ਜਗਦੀਸ਼ ਜੀ ਬੜੀ ਅਨਪ੍ਰੋਡਿਕਟੇਬਲ ਇਲੈਕਸ਼ਨ ਹੁੰਦੀ ਜਾ ਰਹੀ ਆ ਕਿਉਂਕਿ ਐਕਸ ਫੈਕਟਰ ਵੱਧਦੇ ਜਾ ਰਹੇ ਆ
ਇਹ ਅੰਟਾਰੀਓ ਮੇਨ ਬੈਟਲ ਗਰਾਊਂਡ ਇਸ ਸਮੇਂ ਮੰਨ ਰਿਹਾ ਮੈਂ ਕਿ ਅੰਟਾਰੀਓ ਇਸ ਸਮੇਂ ਮੇਨ ਬੈਟਲ ਗਰਾਊਂਡ ਹੈ ਅੰਟਾਰੀਓ ਦੇ ਵਿੱਚ ਇਸ ਸਮੇਂ ਲਿਬਰਲਸ ਅੱਜ ਦੇ ਪੋਲ ਅਨੁਸਾਰ 10 ਸੀਟਾਂ ਪਹਿਲਾਂ ਜ਼ਿਆਦਾ ਸੀਟਾਂ ਲੂਜ਼ ਕਰਦੀ ਨਜ਼ਰ ਆਉਂਦੀ ਸੀ ਅੱਜ ਦੇ ਦਿਨ 'ਚੋਂ 10 ਸੀਟਾਂ ਲੂਜ਼ ਕਰਦੀ ਨਜ਼ਰ ਆਉਂਦੀ ਹੈ ਪਰ ਜਿਸ ਤਰ੍ਹਾਂ ਮੈਕਸੀਮ ਬਰਨੀਏ ਸੋਸ਼ਲ ਕੰਜ਼ਰਵੇਟਿਵ ਦੀ ਵੋਟ ਕੰਜ਼ਰਵੇਟਿਵ ਦੇ ਨਾਲੋਂ ਤੋੜ ਰਿਹਾ ਵਾ ਡੈਫੀਨੇਟਲੀ ਕੰਜ਼ਰਵੇਟਿਵ ਨੂੰ ਇਸ ਦਾ ਵੱਡਾ ਨੁਕਸਾਨ ਆ ਜਿਹੜਾ ਉਹ ਹੋ ਰਿਹਾ ਵਾ ਔਰ ਮੈਂ ਵੀ ਇਸ ਚੀਜ਼ ਤੋਂ ਹੈਰਾਨ ਹੈ ਕਿ 9% 10% ਅੰਟਾਰੀਓ ਦੇ ਵਿੱਚ ਉਸਦੀ ਜਿਹੜੇ ਨੇ ਨੰਬਰਸ ਅਪ ਹੋ ਗਏ ਨੇ
ਦੇਖੋ ਜਗਦੀਸ਼ ਜੀ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਅਸਲੀ ਪੋਲਿੰਗ ਹੁਣ ਸ਼ੁਰੂ ਹੋਈ ਹੈ ਅੱਜ ਮੇਨ ਸਟਰੀਟ ਦੇ ਕਵਿਟੋ ਮੈਂ ਕਿ ਚੰਗੇ ਪੋਲਸਟਰ ਹੈ ਉਹਨਾਂ ਨੇ ਖੁਦ ਕਿਹਾ ਕਿ ਹਲੇ ਤੱਕ ਜਿਹੜੇ ਅਸੀਂ ਪੋਲਸਟਰ ਆ ਸਾਡੀ 70% ਵੋਟਰ ਤੱਕ ਰੀਚ ਸੀਗੀ ਕਿਉਂਕਿ ਛੁੱਟੀਆਂ ਚੱਲ ਰਹੀਆਂ ਸੀ ਪਰ ਜਿਹੜਾ ਅਸਲੀ ਦ੍ਰਿਸ਼ ਆ ਉਹ ਅੱਜ ਤੋਂ ਬਾਅਦ ਛੁੱਟੀ ਲੋਕੀ ਸਕੂਲਾਂ 'ਚ ਵਾਪਸ ਚੱਲ ਕੇ ਬੱਚੇ ਛੁੱਟੀਆਂ ਖਤਮ ਹੋ ਗਈਆਂ ਤੇ ਨਾਲੇ ਹੁਣ ਹਰ ਤਰ੍ਹਾਂ ਦੀ ਜਿਹੜੀ ਪੋਲੀਟੀਕਲ ਸਰਗਰਮੀ ਅੱਜ ਖਤਮ ਹੀ ਹੋ ਜਾਣੀ ਆ ਇੰਗਲਿਸ਼ ਡਿਬੇਟ ਤੋਂ ਬਾਅਦ ਜਿਹੜੇ ਅਸਲੀ ਮੇਰਾ ਮੰਨਣਾ ਕਿ ਮੰਡੇ ਤੱਕ ਕਿਉਂਕਿ ਅੱਜ ਦੀ ਡਿਬੇਟ ਤੋਂ ਬਾਅਦ 3-day ਰੋਲਿੰਗ ਜਿਹੜਾ ਆਏਗਾ ਫਰਾਈਡੇ ਸੈਟਰਡੇ ਸੰਡੇ ਦਾ ਮੰਡੇ ਨੂੰ ਜੋ ਸੁਬਾਹ ਰੁਝਾਨ ਆਪਾਂ ਨੂੰ ਦੇਖਣ ਨੂੰ ਮਿਲਣਗੇ ਉਹ ਕਾਫੀ ਪਿਕਚਰ ਨੂੰ ਕਲੀਅਰ ਕਰਨਾ ਸ਼ੁਰੂ ਕਰ ਦੇਣਗੇ ਕਿ ਇੱਥੇ ਕਿਹੋ ਜਿਹੀ ਹੰਗ ਅਸੈਂਬਲੀ ਆਉਣੀ ਆ ਜਾਂ ਕਿਸੇ ਪਾਰਟੀ ਨੂੰ ਮੈਜੋਰਿਟੀ ਆ ਸਕਦੀ ਆ ਜਾਂ PPC ਦੀ ਜਿਹੜੀ ਇਹ ਚੜ੍ਹਾਈ ਆ ਇਹ ਇੱਕ ਮਿਰਾਜ ਇਹ ਤੇ ਸੱਚੀ ਮੁੱਚੀ ਕੋਈ ਗੱਲ ਹੈਗੀ ਹੈ ਕਿ NDP ਮੇਨਟੇਨ ਕਰ ਰਹੇ ਕਿ ਇਹ ਸਾਰੇ ਕੁਐਸਚਨ ਕਲੀਅਰ ਹੋਣੇ ਸ਼ੁਰੂ ਹੋ ਜਾਣਗੇ ਪਰ ਇਸ ਵੇਲੇ ਇਲੈਕਸ਼ਨ ਅਨਪ੍ਰੋਡਿਕਟੇਬਲ ਆ ਤੇ ਕਿਉਂਕਿ ਐਕਸ ਫੈਕਟਰਸ ਬਹੁਤ ਨੇ, ਜਿਵੇਂ ਮੈਂ ਤੁਸੀਂ ਵੀ ਗੱਲ ਕੀਤੀ ਹੈ ਕਿ ਪੀਪੀਸੀ ਦੇ ਕਿਸੇ ਨੇ ਸੋਚਿਆ ਨਹੀਂ ਸੀ ਕੰਪੇਨ ਤੋਂ ਪਹਿਲਾਂ ਕਿ ਉਹ ਵੀ ਇੱਕ ਧਿਰ ਬਣ ਸਕਦੀ ਆ। ਅਗਰ ਇਹੋ ਜਿਹੀ ਸਿਚੁਏਸ਼ਨ ਹੋਈ ਤਾਂ ਫਿਰ ਜਿਹੜੀਆਂ ਕਲੋਜ਼ ਸੀਟਾਂ ਜਿਵੇਂ ਓਕਵਿਲ ਦੀ ਅਨੀਤਾ ਨੰਦ
ਨੂੰ ਅੱਜ ਦਰਸਾ ਰਹੇ ਹੈ ਕਿ ਵਾਪਸ ਟਾਕਿੰਗ ਅਬਾਊਟ ਆਈ ਪੋਲੀਟਿਕਸ ਜੀ ਤੁਸੀਂ ਪੜ੍ਹਿਆ ਜੀ, ਸੋ ਦੇ ਆਰ ਸੇਇੰਗ ਦੈਟ ਸ਼ੀ ਵਿਲ ਵਿਨ ਜੇ ਸਿਚੁਏਸ਼ਨ ਇਹੀ ਰਹੀ।
ਉਹ ਕਹਿੰਦੇ ਜੇ ਪੀਪੀਸੀ ਵਾਕਈ ਕੱਲ ਸਿਚੁਏਸ਼ਨ ਹੋ ਗਈ, ਪੀਪੀਸੀ ਵੋਟ ਕੱਟਣ ਲੱਗ ਪਈ ਤਾਂ ਅਨੀਤਾ ਨੰਦ ਨੂੰ ਫਾਇਦਾ ਹੋ ਸਕਦਾ ਕਿਉਂਕਿ ਬੜੀ ਕਲੋਜ਼ ਸੀਟ ਹੈਗੀ ਆ।
ਬਾਬੂ ਜੀ ਆਪਾਂ ਐਗਜ਼ਾਮਪਲ ਦੇਈਏ ਆਪਣੇ ਸੋਤਿਆਂ ਨੂੰ ਕਿ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਹੋ ਰਹੀ ਸੀ, ਲੀਡਰਸ਼ਿਪ ਰੇਸ ਹੋ ਰਹੀ ਸੀਗੀ, ਤਾਂ ਆਪਣੇ ਮਿਸਾਗਾ ਤੋਂ ਜਿਹੜੀ ਇੱਕ ਕੀ ਨਾਮ ਤਾਨੀਆ ਜੀ ਜਿਹੜੇ ਇਲੈਕਸ਼ਨ ਦੇ ਵਿੱਚ ਲੀਡਰਸ਼ਿਪ ਦੀ ਰੇਸ 'ਚ ਖੜੇ ਸੀਗੇ, ਉਹ 100% ਪਿਓਰ ਕੱਟੜ ਸੋਸ਼ਲ ਕੰਜ਼ਰਵੇਟਿਵ ਸੀਗੇ, ਸੋ ਉਹਨੇ ਚੰਗੀ ਵੋਟ ਹਾਸਲ ਕੀਤੀ ਸੀ ਅਤੇ ਉਹਦੇ ਕਰਕੇ ਹੀ ਜਿਹੜਾ ਪ੍ਰੀਮੀਅਰ ਡਾਗ ਫੋਰਡ ਇਸ ਸਮੇਂ ਉਹਨੇ ਹੀ ਜਿਤਾਇਆ ਸੀ, ਬਾਅਦ 'ਚ ਉਹਨੂੰ ਆਪਣੀ ਟਿਕਟ ਵੀ ਨਹੀਂ ਮਿਲੀ ਸੀਗੀ। ਇਹ ਇਗਜ਼ਾਮਪਲ ਦਿਓ ਥੋੜ੍ਹੀ ਜਿਹੀ ਕਿ ਇਹਦਾ ਜਿਹੜੇ ਕੱਟੜ ਸੋਸ਼ਲ ਕੰਜ਼ਰਵੇਟਿਵ ਨੇ ਉਹਨਾਂ ਦਾ ਕੀ ਪ੍ਰਭਾਵ ਪੈਂਦਾ ਔਰ ਕਿੰਨੇ ਉਹ ਕਿਸ ਤਰ੍ਹਾਂ ਉਹ ਵੋਟ ਕਰਦੇ ਨੇ।
ਦੇਖੋ ਜਗਦੀਸ਼ ਜੀ, ਜਿਹੜੇ ਸੋਸ਼ਲ ਕੰਜ਼ਰਵੇਟਿਵ ਨੇ ਉਹਨਾਂ ਦੀ ਜਿਹੜੀ ਔਸਤਨ ਵੋਟ ਜੇ ਬਾਕੀ ਸੈਗਮੈਂਟਸ ਨਾਲੋਂ ਵੱਧ ਨਿਕਲਦੀ ਆ, ਐਨਡੀਪੀ ਦੇ ਸਪੋਰਟਰ ਦੀ ਘੱਟ ਨਿਕਲਦੀ ਆ। ਇਹ ਫੈਕਟਰ ਹੈਗੇ ਆ, ਐਨਡੀਪੀ ਹਮੇਸ਼ਾ ਜੋ ਪੋਲ ਕਰੇਗਾ ਤਾਂ ਹੀ ਉਹ ਪੋਪੂਲਰ ਵੋਟ ਹਮੇਸ਼ਾ ਉਹਦੀ ਘੱਟ ਨਿਕਲਦੀ ਹੈ, ਕੋਈ ਯੰਗਸਟਰ ਘੱਟ ਨਿਕਲਦੇ, ਪਰ ਜਿਹੜਾ ਸੋਸ਼ਲ ਕੰਜ਼ਰਵੇਟਿਵ ਆ ਉਹ ਰਿਲੀਜੀਅਸਲੀ ਵੋਟ ਪਾਉਂਦਾ, ਉਹ ਇੱਕ ਸਾਰੇ ਜਾਣਦੇ ਆ ਇੱਕ ਫੈਕਟ ਹੈਗਾ ਆ। ਤੇ ਉਹਨਾਂ ਦੇ ਕਿਉਂਕਿ ਜਿਹੜੇ ਇਸ਼ੂਜ ਨੇ ਉਹਨਾਂ ਨੂੰ ਲੱਗਦਾ ਜਿਹੜੇ ਸੋਸ਼ਲ ਕੰਜ਼ਰਵੇਟਿਵ ਆ ਉਹ ਠੱਗੇ ਮਹਿਸੂਸ ਕਰਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਕੰਜ਼ਰਵੇਟਿਵ ਲੀਡਰਸ਼ਿਪ ਵੇਲੇ ਉਹਨਾਂ ਨੂੰ ਵਰਤਿਆ ਜਾਂਦਾ ਤੇ ਬਾਅਦ 'ਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਆ। ਐਰਨ ਓਟੂਲ ਕਦੀ ਵੀ ਸੋਸ਼ਲ ਕੰਜ਼ਰਵੇਟਿਵ ਨਹੀਂ ਸੀ, ਮੈਂ ਅੱਜ ਆਪਣੇ ਸਰੋਤਿਆਂ ਨੂੰ ਦੱਸਦਾ, ਐਰਨ ਓਟੂਲ ਦੇ ਪਹਿਲੇ ਵੀ ਕ੍ਰੈਡੈਂਸ਼ੀਅਲ ਬੜਾ ਪ੍ਰੋਗਰੈਸਿਵ ਸੀਗਾ, ਪਰ ਜਦੋਂ ਲੀਡਰਸ਼ਿਪ ਰੇਸ ਹੋਈ ਉਹਨਾਂ ਨੇ ਥੋੜਾ ਜਿਹਾ ਯੂ ਟਰਨ ਮਾਰਦੇ ਹੋਏ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਥੋੜਾ ਜਿਹਾ ਸੋਸ਼ਲ ਕੰਜ਼ਰਵੇਟਿਵ ਵੀ ਹੈ, ਪਰ ਲੀਡਰ ਬਣਦੇ ਸਾਰ ਹੀ ਉਹਨਾਂ ਨੇ ਫਿਰ ਆਪਣੀ ਯੂ ਟਰਨ ਮਾਰ ਲਈ, ਜਿਹਦੇ ਮੈਨੂੰ ਲੱਗਦਾ ਕਿ ਲੋਕਾਂ 'ਚ ਗਿਲਾ ਉਹਨਾਂ ਦੇ ਨਾਲ।
ਇਟਸ ਸੇਮ ਵੇ ਜਿਸ ਤਰ੍ਹਾਂ ਹਰਪ੍ਰੀਤ ਸਾਹਿਬ ਨੇ ਪਹਿਲਾਂ ਸੇਮ ਸੈਕਸ ਮੈਰਿਜ ਦੇ ਉੱਤੇ ਕਿੰਨਾ ਲੋਕਾਂ ਨੂੰ ਭੜਕਾਇਆ ਸੀ, ਬਾਅਦ ਦੇ ਵਿੱਚ ਯੂ ਟਰਨ ਮਾਰ ਗਏ ਸੀਗੇ।
ਬਿਲਕੁਲ, ਹੁਣ ਤੁਸੀਂ ਕਹੋ ਗਨ ਇਸ਼ੂ ਦੇ ਉੱਤੇ ਵੀ ਉਹਨਾਂ ਦੀ ਕੋਈ ਸਿਚੁਏਸ਼ਨ ਸਪਸ਼ਟ ਨਹੀਂ ਹੈਗੀ, ਉਹ ਆਪਣੇ ਮੈਨੀਫੈਸਟੋ ਨੂੰ ਬਦਲਣ ਦੀ ਉਹਨਾਂ ਨੇ ਅਮੈਂਡਮੈਂਟ ਹੀ ਕਰ ਦਿੱਤੀ ਆ। ਜਿਹੜੇ ਇਹ ਲੋਕ ਨੇ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੀ ਪਾਰਟੀ ਵਿੱਚ ਰਹਿੰਦੇ ਸੁਣਵਾਈ ਨਹੀਂ ਹੋ ਰਹੀ, ਇੱਕ ਪ੍ਰੋਟੈਸਟ ਵੋਟ ਜਿੱਥੇ ਉਹ ਪ੍ਰੋਟੈਸਟ ਵੋਟ ਟਰੂਡੋ ਦੇ ਖਿਲਾਫ ਆ ਵੈਕਸੀਨ ਤੇ ਜਾਂ ਹੋਰ ਇਸ਼ੂ ਤੇ, ਉੱਥੇ ਉਹ ਆਪਣੀ ਪਾਰਟੀ ਦੇ ਖਿਲਾਫ ਵੀ ਬਣਦੀ ਜਾ ਰਹੀ ਆ। ਇਹ ਇਲੈਕਸ਼ਨ ਇਸ ਵੇਲੇ ਜਿਹੜਾ ਐਕਸ ਫੈਕਟਰ ਅਸਲੀ ਐਕਸ ਫੈਕਟਰ ਆ ਉਹ ਮੈਕਸੀਮ ਬਰਨੀਏ ਬਣ ਗਿਆ ਵਾ, ਉਹ ਸੱਚੀ ਮੁੱਚੀ ਇੰਨਾ ਪੋਪੂਲਰ ਹੈਗਾ ਆ ਕਿ ਇੰਨੀ ਪਰਸੈਂਟ ਕੱਢ ਸਕਦਾ ਆ। ਇਹ ਨਤੀਜੇ ਜਿਹੜੇ ਫਾਈਨਲ ਆ ਇਹ ਤੈਅ ਕਰੇਗੀ, ਅਗਰ ਉਹ 5% ਤੋਂ ਵੱਧ ਲੈ ਜਾਂਦਾ ਆ ਤਾਂ ਅੰਟੇਰੀਓ ਦੀਆਂ ਫਸੀਆਂ ਹੋਈਆਂ ਸੀਟਾਂ ਲਿਬਰਲ ਕੱਢ ਲਏਗੀ, ਤਾਂ ਫਿਰ ਅ ਸਟਰੋਂਗ ਮਾਈਨੋਰਿਟੀ ਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ 160 ਦੇ ਉੱਪਰ ਦੀ ਸੀਟਾਂ ਤੇ
ਜੀ। ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਇਲੈਕਸ਼ਨ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਨੇ, ਜਾਂ ਤਾਂ ਉਹ ਜੇ ਮੈਕਸੀਮ ਬਣੀ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜੇ ਉਸਦੀ ਪਾਰਟੀ ਇਸੇ ਤਰ੍ਹਾਂ ਹੀ ਚੱਲਦੀ ਰਹੀ, ਤਾਂ ਉਹ ਜਾਂ ਤਾਂ ਸੋਸ਼ਲ ਕੰਜ਼ਰਵੇਟਿਵ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਤੋਂ ਜਮ੍ਹਾਂ ਹੀ ਕਿਨਾਰਾ ਕਰਕੇ ਬਿਲਕੁਲ ਪ੍ਰੋਗਰੈਸਿਵ ਵਾਲੇ ਪਾਸੇ ਤੇ ਆ ਜਾਣਗੇ, ਲਿਬਰਲ ਵਾਲੀ ਸਾਈਡ ਨੂੰ ਆ ਜਾਣਗੇ ਥੋੜ੍ਹਾ ਜਿਹਾ, ਨਹੀਂ ਫਿਰ ਉਹ ਆਪਦਾ ਨੁਕਸਾਨ ਕਰਾਉਣਗੇ ਜੇ ਇਸੇ ਤਰ੍ਹਾਂ ਦਾ ਹੀ ਇੱਥੇ ਟ੍ਰੈਂਡ ਆ ਉਹ ਚੱਲਦਾ ਰਿਹਾ।
ਜਗਦੀਸ਼ ਜੀ, ਆਪਾਂ 90s ਦੇ ਦਹਾਕੇ 'ਚ ਦੇਖਿਆ ਆ ਰਿਫੋਰਮ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਬਣੀਆਂ ਸੀ, ਅਖੀਰ ਚਲੋ ਮੇਲ ਹੋ ਗਿਆ, ਪਰ ਇਹ ਹਾਲਾਤ ਉਹੀ ਬਣਦੇ ਜਾ ਰਹੇ ਜਿਵੇਂ ਤੁਸੀਂ ਕਿਹਾ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਡਿਵੀਜ਼ਨ ਹੋਣ ਦੀ ਸੰਭਾਵਨਾ ਰੂਲ ਆਊਟ ਨਹੀਂ ਕਰ ਸਕਦੇ, ਕਿਉਂਕਿ ਉਹ ਜਿਹੜਾ ਇੱਕ ਸੋਸ਼ਲ ਕੰਜ਼ਰਵੇਟਿਵ ਆ ਉਹਨੂੰ ਇਹ ਲੱਗਦਾ ਆ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਲੀਡਰਸ਼ਿਪ ਰੇਸ ਤੱਕ ਹੀ ਵਰਤਿਆ ਜਾਂਦਾ ਹੈ।
ਸੋ ਕੱਲ ਵੱਖਰੇ ਵੱਖਰੇ ਇਸ਼ੂਜ਼ ਨੇ ਜਿਹੜੇ ਉਹ ਉੱਭਰਦੇ ਰਹੇ, ਇਲੈਕਸ਼ਨ ਕਾਲ ਕਰਾਈ ਜਾਂ ਹੋਰ ਜਿਹੜੇ ਇਸ਼ੂਜ਼ ਨੇ ਵੈਕਸੀਨੇਸ਼ਨ ਦੇ ਇਸ਼ੂ ਤੇ ਹੋਰ ਇਸ਼ੂਜ਼ ਦੇ ਉੱਤੇ ਗੱਲਬਾਤ ਹੁੰਦੀ ਰਹੀ, ਕਲਚਰਲ ਦੀ ਆਈਡੈਂਟੀ ਦੇ ਉੱਤੇ ਗੱਲਬਾਤ ਹੁੰਦੀ ਰਹੀ, ਤੇ ਅੱਜ ਅਫੋਰਡੇਬਿਲਟੀ ਤੇ ਹੋਰ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਗੱਲਬਾਤ ਹੋਵੇਗੀ, ਤੇ ਫਿਰ ਉਸ ਦਾ ਕੱਲ ਨੂੰ ਵੀ ਆਪਾਂ ਐਨਾਲਿਸਿਸ ਕਰਾਂਗੇ। ਬਾਬੂ ਜੀ, ਇੱਕ ਗੱਲ ਤੁਸੀਂ ਮੈਨੂੰ ਦੱਸੋ, ਮੈਂ ਇਸ ਚੀਜ਼ ਤੇ ਹੈਰਾਨ ਹੈ ਕਿ ਲਿਬਰਲਸ ਫੇਲਡ ਔਨ ਇਮੀਗ੍ਰੇਸ਼ਨ ਇਨ ਮੈਨੀ many many things there they but immigration is not an issue at all in this elections in these debates at all koi platform de vich kithe bhi immigration da issue nahi aaya immigrants da koi issue nahi aayega ki karan hai
te bisi bade issue mainu lagda hai ki je tusi mainu puchho mainu da bade issue nahi aaye even apan ethics di gal kiti si 20 scandal pichle saal hai da bada bharu si mainu election de vich sunan ch nahi aaya bala
ਵੀ ਸਕੈਂਡਲ ਨਹੀਂ ਸੁਣਨ ਚ ਆਇਆ, ਐਸ ਐਨ ਸੀ ਲਵਾਲਨ ਦਾ ਇਸ਼ੂ ਨਹੀਂ ਸੁਣਨ ਦੇ ਵਿਚ ਆਇਆ, ਤੇ ਹੋਰ ਜਿਹੜੇ ਪੁਰਾਣੇ ਟੁਡੋ ਸਾਹਿਬ ਹੋਣੇ ਦੇ ਬਲੈਕ ਫੇਸ ਵਾਲੇ ਇਸ਼ੂਜ ਨੇ ਉਹ ਸਾਹਮਣੇ ਨਹੀਂ ਆਏਗੇ, ਜੂਡੀ ਰਿਵੋਲਟ ਹੋਣਾ ਦੇ ਉਹਨਾਂ ਦੇ ਕੋਈ ਬਿਆਨ ਕੋਈ ਉਹਨਾਂ ਦੀ ਗੱਲਬਾਤ ਸਾਹਮਣੇ ਨਹੀਂ ਆਏਗੀ, ਇਟਸ ਟੋਟਲੀ ਆਰਨੋ ਆ ਗਨਸ ਦੇ ਉੱਤੇ ਗੱਲ ਕਰਦੇ ਹਾਂ ਆਪਾਂ, ਮਿਲਟਰੀ ਸਟਾਈਲ ਜਿਹੜੀਆਂ ਗਨਸ ਨੇ ਵੈਪਨ ਬੈਨ ਕਰਨ ਦੀ ਗੱਲ ਕੀਤੀ ਹੈ, ਔਰ ਉਹ ਟੂਲ ਗੱਲ ਕਰਦੇ ਨੇ ਮੈਂ ਇਲੀਗਲ ਵੈਪਨਸ ਨੂੰ ਰੋਕਣ ਦੇ ਉੱਤੇ ਆਪਣਾ ਪੂਰਾ ਫੋਕਸ ਕਰਾਂਗਾ, ਪਰ ਜਿਹੜੇ ਤੁਸੀਂ ਆਪਣੀ ਪਿਛਲੀ ਵਾਰੀ ਗੱਲ ਹੋਈ ਸੀ ਜਿਹੜੇ ਮਿਲਟਰੀ ਸਟਾਈਲ ਅਸਾਲਟ ਵੈਪਨਸ ਨੇ ਜਿੰਨੇ ਵੱਡੇ ਮਾਸ ਮਰਡਰ ਹੋਏ ਨੇ ਸ਼ੂਟਿੰਗਸ ਹੋਈਆਂ ਨੇ ਉਹਦੇ 'ਚੋਂ ਸਾਰੇ ਇਲੀਗਲ ਵੈਪਨਸ ਯੂਜ਼ ਕੀਤੇ ਗਏ ਨੇ, ਲੀਗਲ ਵੈਪਨਸ ਦੇ ਨਾਲ ਕਿਤੇ ਵੀ ਇੱਥੇ ਕੋਈ ਮਾਸ ਮਰਡਰ
ਮੈਂ ਨਹੀਂ ਜਗਦੀਸ਼ ਜੀ ਨਹੀਂ ਮੈਂ ਇੱਥੇ ਡਿਫਰ ਕਰਾਂਗਾ ਕਿ ਜਿਹੜੇ ਅਸਾਲਟ ਵੈਪਨ ਨੇ ਜਦੋਂ ਰੈਗੂਲਰ ਕ੍ਰਾਈਮ ਹੁੰਦਾ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਗਨ ਵਾਇਲੈਂਸ ਹੁੰਦੀ ਹੈ ਉਹਦੇ ਵਿੱਚ ਜ਼ਿਆਦਾਤਰ ਇਲੀਗਲ ਵੈਪਨ ਹੁੰਦੇ, ਪਰ ਜਦੋਂ ਮਾਸ ਸ਼ੂਟਿੰਗ ਯੂਐਸ ਹੋਈਆਂ ਚਾਹੇ ਇੱਥੇ
ਨੋ 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 ਕੈਨੇਡਾ ਦੀ ਗੱਲ ਕਰੋ ਤੁਸੀਂ, ਕੈਨੇਡਾ ਚ ਚਾਹੇ ਤੁਸੀਂ ਕਿਊਬੈਕ ਵਾਲਾ ਯੂਨੀਵਰਸਿਟੀ ਵਾਲਾ ਕੀ ਨਾਮ ਮੈਨੂੰ ਭੁੱਲ ਗਿਆ,
ਪਰ ਜਗਦੀਸ਼ ਜੀ ਗੱਲ ਹੈ ਕਿ ਚਾਹੇ ਲੀਗਲ ਹੋਵੇ ਲੀਗਲ ਹੋਵੇ ਜਿਹੜਾ ਅਸਾਲਟ ਵੈਪਨ ਹੈ ਖਾਸ ਕਰਕੇ
ਮਹਾਰਾਜ ਜੇ ਬੈਨ ਲੀਗਲ ਬੈਨ ਕਰ ਦਿੱਤਾ ਇਲੀਗਲ ਤਾਂ ਸਟਿਲ ਰਹਿਣੇ ਨੇ,
ਨਹੀਂ ਮੈਂ ਇਹੀ ਕਹਿੰਦਾ ਕਿ ਤਾਂ ਪਰ ਕਹਿੰਦਾ ਕਿ ਜਿਹੜੀ ਰਾਜ ਜਿਹੜੀ ਇਹ ਵੋਟਾਂ ਦੀ ਰਾਜਨੀਤੀ ਚ ਕਿਊਬੈਕ ਦੇ ਵਿੱਚ ਜਿਹੜਾ ਅਸਾਲਟ ਵੈਪਨ ਦਾ ਬੈਨ ਹੈ ਨਾ ਇਹ ਬਹੁਤ ਪ੍ਰਮੁੱਖਤਾ ਰੱਖਦਾ ਹੈ, ਹਰ ਇੱਕ ਪਾਰਟੀ ਦੇ ਐਰਨ ਟੂਲ ਦਾ ਵੀ ਜਿਹੜਾ ਫਲਿਪ ਫਲੋਪ ਇਸੇ ਲਈ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਅਟਲਾਂਟਿਕ ਕੈਨੇਡਾ ਚ ਵੀ ਗੇਨ ਕਰਨਾ ਚਾਹੁੰਦੇ, ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਕਿਸੇ ਸਟੈਂਡ ਦੇ ਨਾਲ ਜੇ ਉਹ ਗੇਨ ਕਰਨਾ ਉਹ ਨੁਕਸਾਨ ਉਹਨਾਂ ਨੂੰ ਹੋਵੇ, ਸੋ ਇਹ ਪਰ ਮੈਂ ਮੰਨਦਾ ਕਿ ਜਗਦੀਸ਼ ਜੀ ਜਿਹੜਾ ਆਹ ਇਲੈਕਸ਼ਨ ਆ ਇਹ ਚ ਦੇਖੋ ਓਪੋਜੀਸ਼ਨ ਦਾ ਸਿਰਫ ਤੇ ਸਿਰਫ ਆਹ ਹੀ ਆ, ਅਸੀਂ ਇੱਕੋ ਏਜੰਡਾ ਰੱਖਣਾ ਕਿ ਇਲੈਕਸ਼ਨ ਕਾਲ ਨਹੀਂ ਸੀ ਕਰਨੀ ਚਾਹੀਦੀ,
ਬਾਬੂ ਜੀ
ਉਹਦਾ ਹੈਗਾ ਵੈਕਸੀਨੇਸ਼ਨ ਕਿ ਪਰ ਇਸ ਤੋਂ ਤੀਜੀ ਚੌਥੀ ਹੁਣ ਇਸ਼ੂ ਛੋਟੇ ਛੋਟੇ ਗਨ ਵਾਇਲੈਂਸ ਦਾ ਹੋ ਗਿਆ ਇਹੋ ਜਿਹੇ ਹੋਏ ਆ, ਪਰ ਜਿਹੜੇ ਹੋਰ ਜਿਵੇਂ ਤੁਸੀਂ ਦੱਸਿਆ ਕਿ ਇਮੀਗ੍ਰੇਸ਼ਨ ਵਗੈਰਾ, ਇਮੀਗ੍ਰੇਸ਼ਨ ਇਸ ਵੇਲੇ ਵੱਡਾ ਇਸ਼ੂ ਹੈਗਾ, ਕੱਲ ਫਰੈਂਚ ਡਿਬੇਟ ਵਿੱਚ ਐਕਚੁਲੀ ਮੈਨੂੰ ਸੁਣਨ ਚ ਥੋੜਾ ਥੋੜਾ ਮਿਲਿਆ ਜਦੋਂ ਲੇਬਰ ਸ਼ੋਰਟੇਜ ਦੀ ਗੱਲ ਹੋਈ ਆ, ਪਰ ਵੈਸੇ ਵੱਡਾ ਡਿਬੇਟ ਕੋਈ ਇਮੀਗ੍ਰੇਸ਼ਨ ਤੇ ਹਲੇ ਨਹੀਂ ਹੋਇਆ।
ਬਾਬੂ ਜੀ ਆਪਣੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਅਕਵਿੰਦਰ ਗਹੀਰ ਜੀ, ਮੈਂ ਤੁਹਾਤੋਂ ਇੱਥੋਂ ਹੀ ਆਗਿਆ ਚਾਹਾਂਗਾ, ਮਿਸਾਗਾ ਮਾਲਟਨ ਤੋਂ ਮੈਂਬਰ ਪਾਰਲੀਮੈਂਟ ਲਈ ਉਮੀਦਵਾਰ ਨੇ ਲਿਬਰਲਸ ਵੱਲੋਂ, ਅੱਜ ਉਹਨਾਂ ਦੇ ਨਾਲ ਮੈਂ ਥੋੜ੍ਹੀ ਜਿਹੀ ਇੰਟਰੋਡਕਟਰੀ ਗੱਲ ਕਰਾਂਗਾ। ਆਈ ਐਮ ਰੀਅਲੀ ਇੰਪ੍ਰੈਸਡ ਫਰੋਮ ਦਿਸ ਯੰਗ ਮੈਨ, ਹੋ ਸਕਦਾ ਹੈ ਕਿ ਸਾਡੇ ਸੋਤੇ ਵੀ ਇਸ ਚੀਜ਼ ਨੂੰ ਮਹਿਸੂਸ ਕਰਨ ਕਿ ਜਗਦੀਸ਼ ਜੀ ਇਹਨਾਂ ਦੇ ਨਾਲ ਕਿਉਂ ਇੰਨੇ ਥੋੜ੍ਹੇ ਨਰਮ ਕਿਉਂ ਨੇ, ਬਿਕੋਜ਼ ਇਜ਼ ਯੰਗ ਮੈਨ, ਬੱਚਾ ਇਸ ਸਮੇਂ ਔਰ ਐਡੀ ਵਧੀਆ ਪੜ੍ਹਾਈ ਕਰਕੇ ਇਹ ਪੋਲੀਟਿਕਸ ਦੇ ਵਿੱਚ ਆਇਆ, ਅਤੇ ਜਿੱਥੇ ਪੜ੍ਹਾਈ ਦੇ ਵਿੱਚ ਅੱਵਲ ਰਿਹਾ ਅਤੇ ਉਸ ਦੇ ਨਾਲ ਨਾਲ ਸੇਵਾ ਕਰਨ ਦੇ ਵਿੱਚ ਵੀ, ਡਿਕਸੀ ਗੁਰਦੁਆਰਾ ਸਾਹਿਬ ਵਿਖੇ ਕਮਿਊਨਿਟੀ ਦੀ ਸੇਵਾ ਕਰਨ ਦੇ ਵਿੱਚ ਵੀ ਇਹਨਾਂ ਨੇ ਆਪਣੀ ਨਿਸ਼ਕਾਮ ਸੇਵਾ ਜਿਹੜੀ ਕੀਤੀ ਹੈ, ਚੁੱਪ ਚੁਪੀਤੇ ਰਹਿ ਕੇ, ਕਿਸੇ ਨੂੰ ਉੱਥੇ ਨਹੀਂ ਪਤਾ ਸੀਗਾ ਕਿ ਜਿਹੜਾ ਲੜਕਾ ਇੱਥੇ ਇਸ ਤਰ੍ਹਾਂ ਸੇਵਾ ਕਰਦਾ ਫਿਰਦਾ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਲਾਅ ਕਰ ਰਿਹਾ ਵਾ, ਸੋ ਬਹੁਤੇ ਲੋਕਾਂ ਨਾਲ ਜਿਹੜੇ ਇਹਨਾਂ ਨੂੰ ਜਾਣਦੇ ਸੀ ਉੱਥੇ ਸੇਵਾ ਕਰਦਿਆਂ ਨੂੰ ਉਦੋਂ ਗੱਲ ਕਰਨ ਦਾ ਮੌਕਾ ਮਿਲਿਆ, ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਯਾਰ ਇਹ ਤਾਂ ਸ਼ੁਪਰ ਉਸਤਮ ਨਿਕਲਿਆ, ਸੋ ਉਹਦੇ ਲਈ ਇੱਕ ਇੰਟਰੋਡਕਟਰੀ ਗੱਲਬਾਤ ਕਰਾਂਗਾ ਮੈਂ ਅਕਵਿੰਦਰ ਗਹੀਰ ਹੋਣਾਂ ਨਾਲ। ਅਕਵਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਖੌਰਸਾਰ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਥੋੜ੍ਹਾ ਜਿਹਾ ਪਹਿਲਾਂ ਆਪਣੀ ਲਾਈਫ ਬਾਰੇ ਦੱਸੋ, ਔਰ ਕੀ ਤੁਸੀਂ ਕੈਨੇਡਾ ਦੇ ਬੋਰਨ ਹੋ, ਪੰਜਾਬ ਦੇ ਬੋਰਨ ਹੋ, ਇਹਦਾ ਥੋੜ੍ਹਾ ਜਿਹਾ ਦੱਸੋ ਸਾਨੂੰ।
ਹਾਂਜੀ, ਇਸ ਤੋਂ ਮੈਂ ਸ਼ੁਰੂਆਤ ਤੋਂ ਸ਼ੁਰੂ ਕਰਦਾ ਹੈਗਾ। ਜਨਮ ਮੇਰਾ ਪੰਜਾਬ ਵਿੱਚ ਹੋਇਆ। ਕਹਾਣੀ ਇੱਦਾਂ ਸ਼ੁਰੂ ਹੁੰਦੀ ਹੈਗੀ ਵੀ ਮੇਰਾ ਜਨਮ ਕਈ ਮਹੀਨੇ ਬਾਅਦ ਹੁੰਦਾ ਹੈਗਾ ਡੈਡ ਦੇ ਕੈਨੇਡਾ ਇੰਡੀਆ ਛੱਡਣ ਤੋਂ ਬਾਅਦ। ਹੀ ਕੇਮ ਟੂ ਕੈਨੇਡਾ ਐਂਡ ਅ ਫਿਊ ਮੰਥਸ ਆਫਟਰ ਦੈਟ ਆਈ ਵਾਸ ਬੋਰਨ ਇਨ ਇੰਡੀਆ। ਪਰਿਵਾਰ ਇੰਨਾ ਗਰੀਬ ਸੀਗਾ ਵੀ ਡੈਡ ਵਾਪਿਸ ਆ ਨਹੀਂ ਸਕਦੇ ਸੀ ਤੇ ਅਸੀਂ ਕੈਨੇਡਾ ਨਹੀਂ ਆ ਸਕਦੇ ਸੀ ਉਹਨਾਂ ਨੂੰ ਮਿਲਣ। ਸੋ ਸਾਡੀ ਪਹਿਲੀ ਮੁਲਾਕਾਤ ਹੁੰਦੀ ਹੈਗੀ ਪੀਅਰਸਨ ਏਅਰਪੋਰਟ ਦੇ ਵਿੱਚ ਜਦੋਂ ਮੈਂ 6 ਸਾਲ ਦਾ ਹੁੰਦਾ ਹੈਗਾ, ਜਦੋਂ ਅਸੀਂ ਕੈਨੇਡਾ ਆਉਂਦੇ ਹੈਗੇ ਹਾਂ ਇਨ 99। ਤੇ ਉੱਥੋਂ ਇਹ ਰਿਸ਼ਤਾ ਸ਼ੁਰੂ ਹੁੰਦਾ। ਬਹੁਤ ਹੀ ਆਮ ਪਰਿਵਾਰ ਸੀਗਾ ਇਹ, ਟਿਪੀਕਲ ਇਮੀਗ੍ਰੈਂਟ ਅਪਬ੍ਰਿੰਗਿੰਗ ਹੈਗੀ ਆ। ਡੈਡ ਪਹਿਲਾਂ ਕੰਸਟਰਕਸ਼ਨ ਦਾ ਕੰਮ ਕਰਦੇ ਸੀਗੇ, ਫਿਰ ਉਹਨਾਂ ਨੇ ਪਲੰਬਿੰਗ ਦਾ ਲਾਇਸੈਂਸ ਲਿਆ। ਤੇ ਆਈ ਵੁੱਡ ਸਪੈਂਡ ਮਾਈ ਸਮਰਸ ਆਫ ਫਰੋਮ ਸਕੂਲ ਵਿਦ ਮਾਈ ਡੈਡ ਔਨ ਦਾ ਜੋਬ, ਜਿਹੜੇ ਸਮਰ ਹੁੰਦੇ ਹੈਗੇ ਸਕੂਲ ਤੋਂ ਆਫ। ਸੋ ਇਹ ਉਹ ਹੱਥ ਹੈਗੇ ਜਿਹਨਾਂ ਨੇ ਬੇਸਮੈਂਟਾਂ ਵੀ ਬਣਾਈਆਂ ਹੈਗੀਆਂ, ਜਿਹਨਾਂ ਦੀ ਵਾਸ਼ਿੰਗ ਵਗੈਰਾ ਵੀ ਕੀਤੀ ਹੁੰਦੀ ਆ। ਡੈਡ ਨੂੰ ਕਦੇ ਮੌਕਾ ਨਹੀਂ ਮਿਲਿਆ ਸੀਗਾ ਪੜ੍ਹਾਈ ਕਰਨ ਦਾ, ਘਰੋਂ ਸਪੋਰਟ ਨਹੀਂ ਮਿਲੀ ਸੀਗੀ ਜਾਂ ਹੋਰ ਕੋਈ ਕਾਰਨ ਹੋ ਗਿਆ ਪਿੱਛਿਓਂ। ਤੇ ਉਹਨਾਂ ਨੇ ਹਮੇਸ਼ਾ ਸਾਨੂੰ ਪੁੱਛ ਕੀਤਾ ਵੀ ਪਲੀਜ਼ ਤੁਸੀਂ ਪੜ੍ਹੋ। ਮੈਂ ਉਹ ਟਿਪਕਲ ਜਿਹੜੀ ਲਾਈਨ ਹੁੰਦੀ ਨਾ ਪੰਜਾਬੀਆਂ ਦੀ, ਉਹ ਕਹਿੰਦੇ ਹੁੰਦੇ ਸੀ ਵੀ ਮੈਂ ਆਪਣਾ ਬੂੰਦ ਬੂੰਦ ਖੂਨ ਦਾ ਵੇਚ ਦੂੰਗਾ ਪਰ ਤੁਹਾਨੂੰ ਪੜ੍ਹਾਊਂਗਾ। ਜਦੋਂ ਇੱਦਾਂ ਮੂਹਰਿਓਂ ਹੱਲਾਸ਼ੇਰੀ ਮਿਲਦੀ ਹੈਗੀ ਹੈ ਤੇ ਪੜ੍ਹਾਈ ਫਿਰ ਆਪਣੇ ਆਪ ਇੱਦਾਂ ਸੋਚਦਾ। ਤੇ ਫੋਰ ਅੰਡਰਗ੍ਰੈਡ ਆਈ ਵੈਂਟ ਟੂ ਦ ਸ਼ੂਲਕ ਸਕੂਲ ਆਫ ਬਿਜ਼ਨਸ।
ਤੇ ਮੈਂ ਉਹ BBA ਦੀ ਡਿਗਰੀ ਡੈਡ ਕੋਲ ਲੈ ਕੇ ਕਹਿੰਦਾ ਕਿ ਡੈਡ ਦੇਖੋ ਵੀ ਹਨਾ ਵੀ ਜੋ ਤੁਸੀਂ ਚਾਹੁੰਦੇ ਸੀ ਕਿ ਮੈਂ ਉਹ ਕਰ ਲਿਆ ਤੇ ਉਹ ਮੈਨੂੰ ਦੇਖਣ ਹਨਾ ਵੀ ਕਹਿੰਦੇ ਵੀ ਨਹੀਂ ਹਜੇ ਗੱਲ ਨੀ ਬਣੀ ਤੇ ਫਿਰ ਹੋਰ ਸ਼ੁਰੂ ਹੋ ਗਈ ਪੜ੍ਹਾਈ ਹੋਰ ਕੀ ਕਰ ਸਕਦੇ ਹੈਗੇ ਆ ਉਹਨਾਂ ਨੇ ਪੁੱਛਿਆ ਵੀ ਵਕਾਲਤ ਦੇ ਬਾਰੇ ਕਦੇ ਕੀ ਕਿਹਾ ਉਹਨੇ ਤੇ ਮੇਰੇ ਖਿਆਲ ਹਮੇਸ਼ਾ ਚੰਗੇ ਸੀਗੇ ਆਈ ਵਾਜ਼ ਅਟ੍ਰੈਕਟਿਡ ਟੁਵਰਡਸ ਦ ਪ੍ਰੋਫੈਸ਼ਨ ਤੇ ਉਹਨਾਂ ਨੇ ਪੁੱਛਿਆ ਵੀ ਚੰਗੇ ਸਕੂਲ ਕਿਹੜੇ ਹੈਗੇ ਬਿਹਤਰੀਨ ਸਕੂਲ ਕਿਹੜੇ ਹੈਗੇ ਆ ਮੈਂ ਦੋ ਤਿੰਨ ਸਕੂਲਾਂ ਦੇ ਨਾਂ ਵੀ ਲਏ ਤੇ ਉਹ ਕਹਿੰਦੇ ਵੀ ਨਹੀਂ ਵੀ ਜਿਹੜਾ ਦੁਨੀਆਂ ਦਾ ਵਨ ਆਫ ਦ ਬੈਸਟ ਸਕੂਲਸ ਹੈਗਾ ਉਹਨਾਂ ਦਾ ਉਹ ਕੀ ਹੈਗਾ ਤੇ ਉੱਥੇ ਮੈਂ ਗਲਤੀ ਕਰ ਬੈਠਾ ਉਹਨਾਂ ਨੂੰ ਦੱਸਤਾ ਵੀ ਸਕੂਲ ਹੈਗਾ ਹਾਰਵਰਡ ਲਾਅ ਸਕੂਲ ਤੇ ਉਹਨਾਂ ਨੇ ਫਿਰ ਮਨ ਚ ਬਿਠਾ ਲਈ ਗਾ ਵੀ ਉੱਥੇ ਜਾਣਾ ਹੈਗਾ ਤੋ ਉੱਥੋਂ ਪੜ੍ਹਾਈ ਸ਼ੁਰੂ ਹੁੰਦੀ ਹੈਗੀ ਆ ਐਲਸੈਟ ਦੀ ਲਾਅ ਸਕੂਲ ਐਡਮਿਸ਼ਨ ਟੈਸਟ ਆਈ ਸਟੱਡੀ ਫੋਰ 11 ਮਹੀਨੇ ਮੈਂ ਪੜ੍ਹਿਆ ਸੀਗਾ ਉਹਦੇ ਲਈ ਦੋ ਵਾਰੀ ਲਿਖਿਆ ਹੈਗਾ ਤੇ ਪਤਾ ਨੀ ਕੀ ਕੰਮ ਆ ਗਿਆ ਮੇਰੀ ਮਾਈ ਮਾਮ ਅਰਦਾਸਾਂ ਜਿਹੜੇ ਡੈਡ ਨੇ ਆਸ ਲੱਗੀ ਸੀਗੀ ਉਹ ਜਾਂ ਰੱਬ ਨੇ ਸਾਡਾ ਇਲਾਜ ਰੱਖ ਲਿਆ ਆਈ ਵਾਜ਼ ਗ੍ਰਾਂਟਡ ਐਡਮਿਸ਼ਨ ਇਨਟੂ ਹਾਰਵਰਡ ਲਾਅ ਸਕੂਲ ਐਂਡ ਆਈ ਵੈਂਟ ਦੇਅਰ ਫਰਮ 2016 ਟਿਲ 2019
ਸੋ ਉੱਥੋਂ ਡਿਗਰੀ ਕਰਨ ਤੋਂ ਬਾਅਦ ਕੀ ਜੋਬ ਤੁਸੀਂ ਲਈ ਤੇ ਇਸ ਸਮੇਂ ਕਿੱਥੇ ਜੋਬ ਕਰਦੇ ਸੀਗੇ ਜਿਸ ਨੂੰ ਕੁਇਟ ਕਰਕੇ ਤੁਸੀਂ ਇੱਥੇ ਪੋਲਿਟਿਕਸ ਦੇ ਵਿੱਚ ਆਏ ਹੋ ਤੇ ਕਿਉਂ ਇਹ ਫੈਸਲਾ ਬਣਾਇਆ ਮੇਰਾ ਨੈਕਸਟ ਕੁਐਸਚਨ ਹੋ ਗਿਆ ਪਹਿਲਾਂ ਆਪਣਾ ਦੱਸੋ ਕਿ ਜੋਬ ਉਸ ਤੋਂ ਬਾਅਦ ਹਾਰਵਰਡ ਤੋਂ ਪੜ੍ਹਨ ਤੋਂ ਬਾਅਦ ਗ੍ਰੈਜੂਏਟ ਹੋਣ ਤੋਂ ਬਾਅਦ ਉੱਥੋਂ ਲਾਅ ਦੀ ਡਿਗਰੀ ਲੈਣ ਤੋਂ ਬਾਅਦ ਕਿੱਥੇ ਤੁਸੀਂ ਜੋਬ ਕਰਨੀ ਸ਼ੁਰੂ ਕੀਤੀ
ਠੀਕ ਆ ਹਾਰਵਰਡ ਹੈਗਾ ਬੋਸਟਨ ਇਨ ਬੋਸਟਨ ਇਨ ਅਮਰੀਕਾ ਉਸ ਤੋਂ ਬਾਅਦ ਜਿਹੜੀ ਜੋਬ ਸੀਗੀ ਉਹ ਸੀਗੀ ਨਿਊਯਾਰਕ ਵਿੱਚ ਇਨ ਮੈਨਹਟਨ ਜਿਹੜਾ ਖਾਸ ਸ਼ਹਿਰ ਹੈਗਾ ਉੱਥੇ ਰਹਿੰਦਾ ਸੀਗਾ ਮੈਂ ਉੱਥੇ ਦੋ ਸਾਲ ਜਿਹੜੀ ਟੌਪ ਦੀ ਲਿਟੀਗੇਸ਼ਨ ਫਰਮ ਹੈਗੀ ਆ ਕਮਰਸ਼ਲ ਲਿਟੀਗੇਸ਼ਨ ਉੱਥੇ ਕੰਮ ਕੀਤਾ ਮੈਂ
ਜੀ ਸੋ
ਸੋਰੀ ਤੇ ਉਸ ਤੋਂ ਬਾਅਦ ਅਸੀਂ ਹਮੇਸ਼ਾ ਸੋਚਿਆ ਸੀਗਾ ਘਰੇ ਵੀ ਜੇ ਕਿਤੇ ਮੌਕਾ ਮਿਲੂਗਾ ਲੋਕਾਂ ਦੀ ਸੇਵਾ ਕਰਨ ਦਾ ਇੱਕ ਹਾਈ ਲੈਵਲ ਤੇ ਤਾਂ ਅਸੀਂ ਉਹ ਓਪਰਚੁਨਿਟੀ ਜ਼ਰੂਰ ਲਵਾਂਗੇ ਏਦਾਂ ਨੀ ਸੀਗਾ ਹਮੇਸ਼ਾ ਵੀ MP ਲਈ ਰਨ ਕਰਨਾ ਹੈਗਾ ਜਾਂ ਆਹ ਕਰਨਾ ਹੈਗਾ ਬਸ ਇਹ ਭਾਵਨਾ ਸੀਗੀ ਅੰਦਰ ਵੀ ਜੇ ਕਿਤੇ ਮੌਕਾ ਮਿਲੂਗਾ ਇਨ ਐਨੀ ਕਪੈਸਿਟੀ ਇਫ ਦੇਅਰ ਇਜ਼ ਅ ਮੀਨਿੰਗਫੁਲ ਰੋਲ ਦੈਟ ਆਈ ਕੈਨ ਪਲੇ ਇਨ ਸਰਵਿੰਗ ਕੈਨੇਡੀਅਨਸ ਦੈਟ ਆਈ ਵਿਲ ਟੇਕ ਇਟ ਸੋ ਏਦਾਂ ਬਸ ਹੋਇਆ ਵੀ ਨਵਦੀਪ ਭਾਜੀ ਨਵਦੀਪ ਬੈਂਸ ਉਹਨਾਂ ਨੇ ਇਹ ਸੀਟ ਤੋਂ ਰਿਟਾਇਰਮੈਂਟ ਲਈ ਸੀਗੀ ਬੈਕ ਇਨ ਜਨੁਅਰੀ ਤੇ ਮੈਨੂੰ ਲੱਗਾ ਵੀ ਸ਼ਾਇਦ ਇਹੀ ਉਹ ਮੌਕਾ ਹੈਗਾ ਤੇ ਮੈਂ ਆਪਣਾ ਨਾਮ ਵਿੱਚ ਪਾਤਾ
ਅਕਵਿੰਦਰ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਲੋਇਰ ਬਣ ਗਏ ਕਮਰਸ਼ੀਅਲ ਲਿਟੀਗੇਸ਼ਨ ਦਾ ਕੰਮ ਕਰਨ ਲੈ ਕੇ ਔਰ ਤੁਹਾਡਾ ਪੋਟੈਂਸ਼ੀਅਲ ਹੈ ਸਾਲ ਦੇ ਵਿੱਚ ਈਜ਼ੀਲੀ $500,000 ਪਲੱਸ ਆ ਜਿਹੜਾ ਤੁਸੀਂ ਕਮਾਉਣ ਦਾ ਉਹਨੂੰ ਛੱਡ ਕੇ ਅਤੇ ਤੁਸੀਂ ਇੱਥੇ ਆ ਗਏ ਹੋ ਜਿਹੜੀ ਤੁਹਾਨੂੰ ਲਗਭਗ 60% ਤੁਹਾਡਾ ਜਿਹੜਾ ਕੱਟ ਹੈ ਪੇ ਦਾ ਉਹ ਲੱਗੇਗਾ ਸੋ ਕਿੱਥੇ ਤੁਸੀਂ ਆਰਾਮ ਨਾਲ 5 ਲੱਖ ਪਲੱਸ ਪੈਸਾ ਕਮਾਉਣਾ ਸੀਗਾ ਅਤੇ ਹੁਣ ਜੇ ਮੈਂਬਰ ਪਾਰਲੀਮੈਂਟ ਬਣਦੇ ਹੋ $2,00,000 ਤੁਹਾਡੀ ਤਨਖਾਹ ਹੋਵੇਗੀ ਵਾਈ ਡਿਡ ਯੂ ਡਿਸਾਈਡ ਦੈਟ ਵਾਈ ਡਿਡ ਯੂ ਡਿਸਾਈਡ ਦੈਟ
ਜੀ ਇਹ ਆਈ ਥਿੰਕ ਮੇਰੀ ਪਰਸਨੈਲਿਟੀ ਹੈਗੀ ਆ ਮੈਂ ਜ਼ਿਆਦਾ ਕਦੀ ਪੈਸਿਆਂ ਨੂੰ ਦੇਖਿਆ ਨਹੀਂ ਨਾ ਕੋਈ ਲਾਲਚ ਹੈਗੀ ਆ ਜਦੋਂ ਮੈਂ ਇਹੋ ਜੋਬ ਕਰਦਾ ਸੀਗਾ ਉੱਥੇ ਵੀ ਨਹੀਂ ਪੈਸਿਆਂ ਦੀ ਲਾਲਚ ਸੀਗੀ ਨਾ ਹੁਣ ਹੋਊਗੀ ਜੇ MP ਬਣ ਗਏ ਅਸੀਂ ਤਾਂ ਸੇਵਾ ਭਾਵਨਾ ਨਾਲ ਆਏ ਹੈਗੇ ਆ ਆਈ ਥਿੰਕ ਇਫ ਆਈ ਕੈਨ ਡੂ ਗੁੱਡ ਫਾਰ ਦ ਵਰਲਡ ਦੈਟਸ ਮੋਰ ਇੰਪੋਰਟੈਂਟ ਦੈਨ ਦ ਬੈਂਕ ਬੈਲੈਂਸ ਦੈਟ ਆਈ ਹੈਵ
ਸੋ ਵਟ ਇਜ਼ ਯੂਅਰ ਪ੍ਰੋਮਿਸ ਟੂ ਦ ਕਮਿਊਨਿਟੀ ਦੇਖੋ ਇੱਕ ਤਾਂ ਪਾਰਟੀ ਦੇ ਨਾਲ ਪ੍ਰੋਬਲਮ ਹੁੰਦਾ ਯੂ ਗਾਟ ਟੂ ਵਰਕ ਵਿਦਇਨ ਦ ਪਾਰਟੀ ਗਾਈਡਲਾਈਨਸ ਤੇ ਇੱਕ ਵਿਲ ਪਾਵਰ ਹੁੰਦੀ ਹੈ ਆਪਣੀ ਕਿ ਯੂ ਗਾਟ ਟੂ ਲੀਵ ਅ ਲੈਗੇਸੀ ਇਫ ਯੂ ਯੂਅਰ ਇਨ ਦ ਪੋਲੀਟਿਕਸ ਨਾਓ ਯੂ ਗਾਟ ਟੂ ਲੀਵ ਅ ਸਮ ਕਾਇੰਡ ਆਫ ਲੈਗੇਸੀ ਕਿ ਯੈਸ ਅਕਵਿੰਦਰ ਗਹੀਰ ਕੁਇਟ ਦੈਟ ਬਿਗ ਜੋਬ ਕੇਮ ਟੂ ਦ ਪੋਲੀਟਿਕਸ ਡਿਡ ਦਿਸ ਵਟ ਡੂ ਯੂ ਥਿੰਕ ਕੀ ਤੁਸੀਂ ਕਮਿਊਨਿਟੀ ਦੇ ਨਾਲ ਪ੍ਰੋਮਿਸ ਕਰਦੇ ਹੋ ਕਿ ਮੈਂ ਘੱਟੋ ਘੱਟ ਆ ਕਰਕੇ ਜ਼ਰੂਰ ਜਾਣਾ ਆ
ਹਾਂਜੀ ਮੈਂ ਇਹ ਕਮਿਊਨਿਟੀ ਦੀ ਆਵਾਜ਼ ਬਣਨਾ ਚਾਹੁੰਦਾ ਆਈ ਥਿੰਕ ਦਿਸ ਰਾਈਡਿੰਗ ਇਜ਼ ਵੈਰੀ ਇੰਪੋਰਟੈਂਟ ਇਟਸ ਅ ਟ੍ਰਾਂਸਪੋਰਟ ਹਬ ਇਟ ਹੈਜ਼ ਪੀਅਰਸਨ ਏਅਰਪੋਰਟ ਇਨ ਇਟ ਮਾਲਟਨ ਵੀ ਦੇ ਵਿੱਚ ਹੈਗਾ ਮਿਸਿਸਾਗਾ ਸਾਈਡ ਵੀ ਹੈਗੀ ਆ ਐਂਡ ਦੇਅਰ ਇਜ਼ ਲੋਟਸ ਆਫ ਡਾਈਵਰਸਿਟੀ ਸੋ ਜਿਹੜੀ ਇਹ ਰਾਈਡਿੰਗ ਹੈਗੀ ਆ 70% ਇਮੀਗ੍ਰੈਂਟ ਦੀ ਭਰੀ ਹੋਈ ਹੈਗੀ ਆ ਲਾਈਕ ਆਈ ਸੈਡ ਮਾਈ ਫੈਮਿਲੀ ਇਜ਼ ਐਨ ਇਮੀਗ੍ਰੈਂਟ ਫੈਮਿਲੀ ਆਈ ਐਮ ਐਨ ਇਮੀਗ੍ਰੈਂਟ ਸੋ ਜਿਹੜੇ ਇਹ ਲੋਕ ਨੇ ਜਿਹੜੇ ਨਵੇਂ ਆਉਂਦੇ ਹੈਗੇ ਕੈਨੇਡਾ ਚ ਉਹਨਾਂ ਦੀ ਮੈਂ ਆਵਾਜ਼ ਬਣਨਾ ਚਾਹੁੰਦਾ ਹੈਗਾ ਆਟਵਾ ਦੇ ਵਿੱਚ ਐਂਡ ਦੈਟਸ ਵਾਟ ਆਈ ਪ੍ਰੋਮਿਸ ਦੈਟ ਆਈ ਵਿਲ ਰਿਪਰੈਜ਼ੈਂਟ ਦੈਮ ਜਿਹੜੀ ਉਹਨਾਂ ਦੀ ਕੰਸਰਨ ਹੋਗੀ ਉਹਨਾਂ ਦੀ ਭਾਵਨਾ ਹੋਗੀ ਉਹ ਮੈਂ ਲੈ ਕੇ ਜਾਊਂਗਾ ਆਟਵਾ ਚ ਤੇ ਉੱਥੇ ਉਹਨਾਂ ਦੇ ਬਾਰੇ ਗੱਲਾਂ ਕਰੂੰਗਾ ਆਈ ਹੋਪ ਟੂ ਪਾਸ ਗੁੱਡ ਲੈਜਿਸਲੇਸ਼ਨ ਵੈਦਰ ਇਟਸ ਡੀਲਿੰਗ ਵਿਦ ਹਾਊਸਿੰਗ ਔਰ ਚਾਈਲਡ ਕੇਅਰ ਔਰ ਕਲਾਈਮੇਟ ਐਂਡ ਇਹ ਤਿੰਨ ਨੇ ਜਿਹੜੇ ਹੈਗੇ ਆ ਰੀਜ਼ਨਸ ਆਈ ਹੈਵ ਗਾਟਨ ਦਮ ਐਟ ਦ ਡੋਰਸ ਲੋਕੀ ਮੈਨੂੰ ਕਹਿੰਦੇ ਹੈਗੇ ਘਰ ਦੇ ਪ੍ਰਾਈਸ ਬਹੁਤ ਵੱਧ ਗਏ ਹੈਗੇ ਆ ਜਾਂ ਕਲਾਈਮੇਟ ਦਾ ਕੀ ਹੋ ਰਿਹਾ ਹੈਗਾ ਵੀ ਇੰਨੇ ਦ ਹਾਰੈਸਟ ਡੇਜ਼ ਔਨ ਰੈਕਰਡ ਸਮ ਆਫ ਦ ਮੋਸਟ ਸਿਵੀਅਰ ਸਟੋਰਮਸ ਔਨ ਰੈਕਰਡ ਤੇ ਲਾਸਟਲੀ ਚਾਈਲਡ ਕੇਅਰ ਵੀ ਚਾਈਲਡ ਕੇਅਰ ਬਹੁਤ ਐਕਸਪੈਂਸਿਵ ਹੋ ਗਈ ਹੈਗੀ ਆ ਸੋ ਆਈ ਲੁੱਕ ਫੋਰਵਰਡ ਟੂ ਐਕਟਿੰਗ ਔਨ ਦੋਜ਼ ਇਮੀਡੀਏਟਲੀ ਐਂਡ ਮੋਰ ਲੇਟਰ ਔਨ
ਜੀ All right, Ekvinder, thank you so much. This is time today. I'm proud that today I interviewed a person who been graduated from the Harvard University. Te then next, my expectation is that मेरा ख्याल नहीं कि parliament ते बीच कोई और जिधर member parliament है कोई Harvard University तो पढ़ा होया.
I don't think so.
I was checking it out कि सारे जिधे इसमें सारे politicians ने उन्हें qualification की है कितनों पढ़े हुए हैं पर इस level की qualification किसे और MP कोड़े मेनू नजर नहीं आएगी. हो सकता है कि कल उन person को मेनू पता लग जाए कि और भी कोई वो तो Harvard University तो पढ़ के इस समय ये member parliament बने ने. But so far मेरे ध्यान दे विच यही है कि तुसी सब तो most educated ਪਰਸਨ ਹੋਵੋਗੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ.
ਥੈਂਕ ਯੂ. ਆਲਰਾਈਟ ਜੀ.
ਔਰ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੋਂ ਤੁਹਾਨੂੰ ਲਿਬਰਲਸ ਦੀ ਮਿਨੋਰਟੀ ਸਰਕਾਰ ਤਾਂ ਆਉਂਦੀ ਹੀ ਲੱਗਦੀ ਹੈ ਕਿ ਤੁਹਾਨੂੰ ਜ਼ਰੂਰ ਕਿਸੇ ਮਿਨਿਸਟਰੀ ਨਾਲ ਵੀ ਨਿਵਾਜਿਆ ਜਾਵੇ. ਥੈਂਕ ਯੂ ਸੋ ਮਚ. ਥੈਂਕ ਯੂ ਫੋਰ ਟੇਕਿੰਗ ਟਾਈਮ ਆਊਟ. ਜੋ ਵੀ ਤੁਸੀਂ ਸਾਡੇ ਨਾਲ 5-7 ਮਿੰਟ ਕੱਢੇ ਗੱਲਬਾਤ ਕੀਤੀ, ਧੰਨਵਾਦ ਇਸ ਦੇ ਲਈ. ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ. ਉਹ ਖਬਰਸਾਰ ਪ੍ਰੋਗਰਾਮ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ. 2 ਮਿੰਟ ਬਚੇ ਨੇ ਸਿਰਫ ਮੇਰੇ ਪਾਸ ਇਸ ਸਮੇਂ. 2 ਮਿੰਟ ਦੇ ਵਿੱਚ ਮੈਂ 1-2 ਕਮਰਸ਼ੀਅਲ ਜਿਹੜੀਆਂ ਸਾਡੇ ਸਪੋਟਸ ਨੇ ਉਹ ਰਨ ਕਰਨਾ ਚਾਹਾਂਗਾ.
ਕਿੱਦਾਂ ਭੈਣੇ, ਮੈਂ ਰਾਤੀ ਹਸਪਤਾਲ ਜਾ ਕੇ ਆਈ ਹਾਂ ਪਰ ਦੇਖ ਲਾ 5-6 ਘੰਟੇ ਲੱਗ ਗਏ ਡਾਕਟਰ ਨੂੰ ਮਿਲਣ ਲਈ.
ਬ੍ਰੈਂਪਟਨ ਚ ਹਸਪਤਾਲ ਦਾ ਤਾਂ ਬੁਰਾ ਹੀ ਹਾਲ ਹੈ ਭੈਣੇ, ਸਾਡੀ ਲਿਬਰਲ ਸਰਕਾਰ ਨੇ ਕੁਛ ਨੀ ਕੀਤਾ 6 ਸਾਲਾਂ ਚ.
ਐਤਕੀ ਤਾਂ ਇਲੈਕਸ਼ਨ ਨੀ ਹੋ ਰਹੀਆਂ.
ਹਾਂ ਭੈਣੇ, ਐਤਕੀ ਤਾਂ ਮੈਂ ਜਗਮੀਤ ਸਿੰਘ ਤੇ ਗੇਲ ਬੈਨਿਸਟਰ ਕਲਾਰਕ ਨੂੰ ਹੀ ਵੋਟ ਪਾਉਂਗੀ. ਉਹ ਸਾਡੇ ਹੱਕਾਂ ਲਈ ਆਵਾਜ਼ ਉਠਾਉਂਦੇ ਆ.
ਤੂੰ ਬਿਲਕੁਲ ਸਹੀ ਕਿਹਾ, 20 ਸਤੰਬਰ ਨੂੰ ਮੈਂ ਵੀ NDP ਨੂੰ ਵੋਟ ਪਾਉਂਗੀ.
Paid for and authorized by the official agent for Gail Bannister Clark.
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ 올ਡ ਇਕਵਿਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ. ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ. ਗਾਹੇ ਬਗਾਏ ਜੇ ਕਿਤੇ ਵੀ ਖੜ ਗਏ, ਕੰਮ ਜ਼ਰੂਰ ਬਣੂ. ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ. ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 6474097401.
ਅੱਜ ਬਿਜ਼ੀ ਪ੍ਰੋਗਰਾਮ ਸੀਗਾ, ਜਿੱਥੇ ਪ੍ਰੋਗਰਾਮ 'ਚ ਬਿਜ਼ੀ ਸੀਗਾ ਉੱਥੇ ਨਾਲ ਦੀ ਨਾਲ ਹੋਰ ਕੰਮ ਵੀ ਸਾਡੇ ਜਿਹੜੇ ਚੱਲ ਰਹੇ ਸੀਗੇ. ਕਾਫੀ ਡਿਵਾਈਡਡ ਟੈਂਸ਼ਨ ਰਹੀ, ਪਰ ਫਿਰ ਵੀ ਉਮੀਦ ਕਰਦਾ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਵੇਗਾ. ਔਰ ਅੰਤ ਦੇ ਵਿੱਚ ਕਹਿਣਾ ਚਾਹਾਂਗਾ ਕਿ ਅਲਟਰਾਮਾਰ ਦਾ ਗੈਸ ਸਟੇਸ਼ਨ ਕੈਂਬਰਿਜ ਅਤੇ ਬ੍ਰੈਂਟਫੋਰਡ ਦੇ ਵਿਚਾਲੇ ਹਾਈਵੇ 24 ਦੇ ਉੱਤੇ ਬ੍ਰੈਂਟ ਰੋਡ ਦੇ ਉੱਤੇ ਲਿਸਟ ਕਰਨ ਜਾ ਰਹੇ ਹਾਂ, $2.9 million ਦਾ. ਔਰ ਤੁਸੀਂ ਬ੍ਰੈਂਡ ਨਿਊ ਇਹ ਅਲਟਰਾਮਾਰ ਦਾ ਗੈਸ ਸਟੇਸ਼ਨ ਮੋਰ ਦੈਨ ਹਾਫ ਏਕੜ ਦੀ ਲੋਟ ਦੇ ਉੱਤੇ ਇਹਨੂੰ ਖਰੀਦਣਾ ਤਾਂ ਅੱਜ ਹੀ ਮੇਰੇ ਨਾਲ ਸੰਪਰਕ ਕਰ ਲਓ 416-970-5005. ਜਸਤੂਰ ਅੱਜ ਬਿਜ਼ੀ ਨੇ, ਬਲੂ ਮਾਊਂਟਨ ਜਾ ਰਹੇ ਨੇ, ਐਸੋ ਦਾ ਇੱਕ ਗੈਸ ਸਟੇਸ਼ਨ ਲਿਸਟ ਕਰਨ ਜਾ ਰਹੇ ਨੇ. 647-242-8667 ਇੱਕ ਮਹੀਨੇ ਤੋਂ ਅਸੀਂ ਇਕੱਠੇ ਕੰਮ ਕਰਨ ਲੱਗੇ ਹਾਂ. ਬਹੁਤ ਭਰਮਾ ਹੁੰਗਾਰਾ ਤੁਹਾਡੇ ਵੱਲੋਂ ਸਾਨੂੰ ਦਿੱਤਾ ਗਿਆ, ਇੰਨਾ ਕੁ ਬਿਜ਼ੀ ਕੀਤਾ ਗਿਆ ਤੁਹਾਡੇ ਵੱਲੋਂ, ਮੈਂ ਉਹਦਾ ਜਿੰਨਾ ਹੋ ਸਕੇ ਉਹਨਾਂ ਧੰਨਵਾਦ ਕਰਨਾ ਚਾਹੁੰਦਾ. 647-242-8667 ਜਸਤੂਰ ਦਾ ਨੰਬਰ ਹੈ, ਮੇਰਾ ਨੰਬਰ 416-970-5005 ਦਿਵਾ ਗਿਆ. ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ.
The views expressed on the preceding program may not necessarily be those of the owner or management of WTOR radio station.
50 वर्ष या उससे अधिक या समय पर घर बृहदान्त्र कैंसर परीक्षण के लिए है. क्यों? क्योंकि जल्दी पाए जाने पर कोलन कैंसर 90% तक कम हो जाता है. साथ ही परीक्षण वास्तव में आसान है, बस अपना नमूना एकत्र करें और इसे मेल करें. हम वादा करते हैं यह आपके विचार से आसान है. किट के लिए अपने स्वास्थ्य देखभाल प्रदाता से पूछें और अधिक जानकारी के लिए www.ontario.ca/colon-cancer की जांच करें. ऑन्टेरियो सरकार द्वारा भुगतान किया गया.
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई. और ता होर, कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं.
बिल्कुल ठीक सुनिया, ते हुन इना दा स्टोर भी खुल गया है.
ब्रह्मजन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो. स्टोर विच आके सेम फर्नीचर देखो अते सेम प्राइस ते लो. इना दी कैनेडी लोकेशन हुन खुल चुकी है. फॉर मोर इन्फॉर्मेशन call 905-874-7171.
ਟਰੱਕ ਡਰਾਈਵਰ ਵੀਰਾਂ ਵਾਸਤੇ ਖੁਸ਼ਖਬਰੀ, ਕੁਇਕ ਟਰੱਕ ਲਿਊਬ ਦੀ ਨੈਪਨੀ ਵਾਲੀ ਲੋਕੇਸ਼ਨ ਤੇ ਇਸ ਸੈਪਟੰਬਰ 9 ਨੂੰ ਇੱਕ ਦਿਨ ਦੀ ਲੱਗ ਰਹੀ ਹੈ ਧਮਾਕੇਦਾਰ ਸੇਲ। ਆਇਲ ਚੇਂਜ ਤੇ $50 ਆਫ ਲੈ ਸਕੋਗੇ। ਇਸ ਤੋਂ ਇਲਾਵਾ ਫ੍ਰੀ ਬਾਰਬੇਕਿਊ ਅਤੇ ਫ੍ਰੀ ਗਰੀਸ ਵੀ ਕੀਤੀ ਜਾਵੇਗੀ। 9 ਸੈਪਟੰਬਰ ਨੂੰ ਸਿਰਫ ਇੱਕ ਦਿਨ ਵਾਸਤੇ $50 ਆਫ ਦਿੱਤੇ ਜਾ ਰਹੇ ਨੇ। ਕੁਇਕ ਟਰੱਕ ਲਿਊਬ ਦੀ ਨੈਪਨੀ ਵਾਲੀ ਲੋਕੇਸ਼ਨ ਤੇ ਐਗਜ਼ਿਟ 579 ਫਰੋਮ 401। ਕੁਇਕ ਟਰੱਕ ਲਿਊਬ, ਜਾਓ ਤੇ ਪੈਸੇ ਬਚਾਓ।
महामारी के दौरान हमारे बच्चों ने दिखाया है कि वे कितने तगड़े, धैर्यवान और मजबूत बन सकते हैं, लेकिन अब उनके लिए फिर से यादें बनाने का समय आ गया है। परिवार और दोस्तों के संग, टीम में साथियों के संग, स्कूल में साथियों के संग कोविड-19 से बचाव की वैक्सीन लगवाने से बच्चों को मदद मिल सकती है फिर से बच्चे बनने में। अपने बच्चे और उनके आसपास के लोगों की सुरक्षा करने में मदद करें। अपने बच्चों को वैक्सीन लगवाने के लिए अपॉइंटमेंट बुक करें जब ये उनके लिए उपलब्ध हो। कनाडा सरकार की ओर से एक संदेश।